ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਧੀ ਰਾਤੇ ਸੱਚਾ ਸੁੱਖ ਸੱਚੀ ਵੜਿਆਈ ਜਿਸਕੇ ਤੇ ਸੇ ਤਿਨ ਜਾਤੇ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸੈ ਸਾਧੂ ਕੈ ਸੰਗੇ ਅਣ ਦਿਨ ਨਾਮ ਧਿਆਵੈ ਹੈ ਰੰਗੇ ਆਵਤ ਸੋ ਜਨ ਨਾਮੈ ਹੈ ਰਾਤਾ ਜਾਂ ਕੋ ਦਇਆ ਮਇਆ ਵਿਧਾਤਾ ਇਹ ਕਹਿ ਆਵਨ ਫਿਰ ਜੋਨ ਨ ਆਇਆ ਨਾਨਕ ਹਰ ਕੈ ਦਰਸ਼ ਸਮਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਰਾਂ ਭਾਈ ਗੁਰਦਾਸ ਜੀ ਪੌੜੀ ਮੈਂ ਜਿਹਾ ਨਾ ਅਕਿਰਤ ਘਣ ਹੈ ਪੇ ਨਾ ਹੋਵਾ ਹੋਵਣ ਹਾਰਾ ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਔਗਣ ਯਾਰਾ ਮੈਂ ਜਿਹਾ ਨਾ ਅਕਿਰਤ ਘਣ ਹੈ ਪੇ ਨਾ ਹੋਵਾ ਹੋਵਣ ਹਾਰਾ ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਔਗਣ ਯਾਰਾ ਮੈਂ ਜਿਹਾ ਨਿੰਦਕ ਨਾ ਕੋਏ ਗੁਰ ਨਿੰਦਾ ਸਿਰ ਬੱਜਰ ਭਾਰਾ ਮੈਂ ਜਿਹਾ ਬੇਮੁਖ ਨਾ ਕੋਏ ਸਤਿਗੁਰ ਤੇ ਬੇਮੁਖ ਹਥਿਆਰਾ ਮੈਂ ਜਿਹਾ ਕੋ ਦੁਸ਼ਟ ਨਾਹੇ ਨਿਰਵੈਰੈ ਸਿਉ ਵੈਰ ਵਿਕਾਰਾ ਮੈਂ ਜਿਹਾ ਨਾ ਵਿਸ਼ਵਾਸ ਧਰੋਹੇ ਬਗਲ ਸਮਾਧੀ ਮੀਨ ਅਹਾਰਾ ਬੱਜਰ ਲੇਪ ਨਾ ਉਤਰੈ ਪਿੰਡਿਆ ਪਰਚੇ ਔਚਰ ਚਾਰਾ ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ ਨਾ ਮੁਰੀਦ ਨਾ ਸ਼ਬਦ ਵਿਚਾਰਾ ਨਾ ਮੁਰੀਦ ਨਾ ਸ਼ਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਵੀਕਐਂਡ ਦਾ ਦੀਵਾਨ ਸਜਿਆ ਅੰਮ੍ਰਿਤ ਵੇਲੇ ਤੋਂ ਪਰਮ ਸਨਮਾਨਯੋਗ ਭਾਈ ਸਾਹਿਬ ਜਰਨੈਲ ਸਿੰਘ ਜੀ ਕੀਰਤਨ ਕਰ ਰਹੇ ਸਨ ਉਹਨਾਂ ਗੁਰਸਿੱਖਾਂ ਦੀ ਮਹਿਮਾ ਜਿਹੜੇ ਗੁਰਮੁਖ ਲਾਹਾ ਲੈ ਗਏ ਇਸ ਦੁਨੀਆਂ 'ਚ ਆਏ ਨੇ ਆ ਕੇ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰਕੇ ਗਏ ਨੇ ਪੰਜਵੇਂ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹੀ ਹਾਂ ਵੀ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਆਇਆ ਸਫਲ ਤਾਹੂ ਕੋ ਗਨੀ ਹੈ ਆਉਣ ਨੂੰ ਤਾਂ ਬੜੀ ਦੁਨੀਆ ਆਈ ਹੈ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ ਟੋਰ ਆਉਣ ਨੂੰ ਲੱਖਾਂ ਕਰੋੜਾਂ ਬੰਦੇ ਆਏ ਨੇ ਪਰ ਜਿੰਨਾ ਚਿਰ ਤੱਤ ਨੂੰ ਜਾਣਿਆ ਨਹੀਂ ਤਾਂ ਸਮਝੋ ਬੰਦੇ ਨਹੀਂ ਆਏ ਪਸ਼ੂ ਹੀ ਆਏ ਨੇ ਆਖੋ ਸ੍ਰੀ ਵਾਹਿਗੁਰੂ ਜੇ ਆਪਣੇ ਮਨੁੱਖਾ ਜੀਵਨ ਦਾ ਆਉਣ ਦਾ ਪ੍ਰਯੋਜਨ ਜਾਣ ਲਿਆ ਅਤੇ ਜੀਵਨ ਸਫਲਾ ਕਰ ਗਏ ਤਾਂ ਮਨੁੱਖ ਦੇਵਤੇ ਬਣ ਗਏ ਅਤੇ ਜੇ ਨਹੀਂ ਸਮਝਿਆ ਤਾਂ ਮਨੁੱਖ ਪਸ਼ੂ ਬਣ ਗਏ ਇਹ ਬਾਣੀ ਵਿੱਚ ਹੀ ਮਹਾਰਾਜ ਨੇ ਲਿਖਿਆ ਧੰਨ ਗੁਰੂ ਅਰਜਨ ਦੇਵ ਜੀ ਨੇ ਆਵਨ ਆਏ ਸ੍ਰਿਸ਼ਟ ਮੈਂ ਕਹਿੰਦੇ ਆਉਣ ਨੂੰ ਤਾਂ ਸ੍ਰਿਸ਼ਟੀ 'ਚ ਬੜੀ ਆਈ ਹੈ ਕਰੋੜਾਂ ਅਰਬਾਂ ਖਰਬਾਂ ਜੀਵ ਆਏ ਬਿਨ ਬੂਝੇ ਪਸ਼ੂ ਢੋਰ ਬਿਨਾਂ ਸਮਝਿਆ ਆਪਣੇ ਜੀਵਨ ਦੇ ਆਉਣ ਦਾ ਪ੍ਰਯੋਜਨ ਕਹਿੰਦੇ ਪਸ਼ੂ ਹੀ ਆਏ ਬੰਦੇ ਨਹੀਂ ਆਏ ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨਾਂ ਲੈ ਕੇ ਸਿਰ ਝੁੱਕ ਜਾਂਦਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਆਪਣਾ ਜੀਵਨ ਹੀ ਸਤਿਗੁਰਾਂ ਦੀ ਸੇਵਾ 'ਚ ਲਾ ਤਾ ਆਪ ਜੀ ਗੁਰੂ ਅਮਰਦਾਸ ਦੇ ਸਕੇ ਭਤੀਜੇ ਸਨ चार भाई सन गुरु अमरदास जी, उन्हां दे छोटे भाई दे घर भाई गुरदास जी का जन्म होया अज दे दिहाड़े। अज उन्हां दा जन्म दिहाड़ा मना रहे हैं आपां। वैसे महापुरश जन्म मरण च नहीं आउंदे, जन्म मरण दोहूं मैं नाही, जन परोपकारी आए, जी दान दे भगती लाइन हर सिउं लैन मिलाए। मुरदियां जान पा देंदे ऐ, लोकां नूं भगती नाल जोड़ देंदे ऐ, रब नाल मिला देंदे ऐ। भाई गुरदास जी का जन्म होया गुरु अमरदास साहब जी महाराज के चरणों च लिआंदा गया बच्चे नूं। महाराज कृपा करो, इहदा नामकरण आप कृपा करके रखो। तो महाराज साहब जी ने नाम इहदा रख्या गुरदास। गुरु अमरदास जी ने अपने भतीजे का नाम गुरदास रखिया, जिहड़ा गुरु का दास बन के रहेगा। तो गुरु साहब जी के घर में ही गुरु अमरदास जी की छतर छाया हेठ ही गुरमति गूढ़ी लेंदे गुड़ती लेंदे हुए आप जी वड्डे होए, सेवा की। जदों बौली साहब बनया गोइंदवाल साहब, उदों भाई गुरदास जी ने जवानी की उम्र सी बड़े प्रेम नाल सेवा निभाई। तो गुरु रामदास जी जदों गद्दी ते बैठे तो आप जी गुरबाणी के बहुत वड्डे विद्वान बन चुके सन। कल्ले गुरबाणी दे नहीं, चार वेद, छे शास्त्र, 27 सिमृतियां, 18 पुराण, जिहड़े हिंदू धर्म के वड्डे वड्डे ग्रंथ ने, महाभारत रामायण संस्कृत विच ने। भाई साहब संस्कृत दे सारे ग्रंथ पढ़ गए सन। इत्थे ही बस नहीं, मुसलमानां दी अरबी बोली, फारसी, उर्दू, जिहदे च कुरान ते होर कई धर्म ग्रंथ लिखे, वह भी भाई साहब भाई गुरदास जी पढ़े हुए सन। उन्हां दी बाणी पढ़ के पता लगता भी उन्हां दी जिहड़ी नॉलेज सी, उन्हां दी जिहड़ी विद्या सी, वह कितनी महान सी। इस करके उन्हां नूं सिख धर्म विच गुरु घर विच वह दर्जा है जिहड़ा हिंदू धर्म दे विच वेद व्यास जी नूं है। भाई साहब नूं कहा जांदा भी वह सिक्खी दे विच वेद व्यास सन। उन्होंने गुरबाणी की व्याख्या की बड़े सुंदर ढंग नाल। जदों आप जी गुरु रामदास जी महाराज की निगाह चढ़े, उन्होंने बख्शिश की। पहला सब तो आगरे के इलाके सिक्खी का प्रचार करन लई भेजिया। आगरे के सिखा ने बेनती की, महाराज साढ़े इलाके सिख जड़े हैं बहुत थोड़े हैं, तो उन्होंने गुरु घर का पता नहीं, लोगों कोई ऐसा महापुरश विद्वान भेजो जिहड़ा आगरे के इलाके जा के सिक्खी का बूटा लावे। भाई साहब भाई गुरदास जी ने गुरु रामदास जी महाराज ने बख्शिश करके आगरे भेजिया। आप जी ने आगरे के इलाके सब तो पहला सिक्खी का प्रचार भाई गुरदास जी ने किया। फिर उत्थे गुरु छेवें पातशाह भी महाराज गुरु हरगोबिंद साहब भी गए ने, फिर गुरु तेग बहादुर साहब भी उस पासे गए ने, फिर गुरु कलगीधर जी भी उत्थे जा के बहादुर शाह नूं बादशाही दित्ती आगरे च। पर सब तो पहला उस इलाके भाई गुरदास जी ने सिक्खी का बूटा लाया जाके, उत्थे प्रचार करके वापस जदों आए तो गुरु रामदास साहब ज्योति जोत समा गए 1581 दे विच। गद्दी ते गुरु अर्जन देव जी महाराज पंजवें पातशाह विराजमान होए। तो गुरु अर्जन देव जी श्री अमृतसर विच जिहड़ा पिता गुरु रामदास जी का सरोवर है उहदी सेवा शुरू कराणी सी, इस करके रहायश अपनी गोइंदवाल तो बदल के अमृतसर ही आ गए पक्के तौर पर, क्योंकि गुरु रामदास महाराज ने इत्थे महल बनवाए सन जिन्हों गुरु के महल कहिंदे अमृतसर विच। पर गुरु रामदास जी अपने ना महलों नूं छड के एक वारी गोइंदवाल साहब चले गए सी, उत्थे जा के ज्योति जोत समाए सी। जदों गुरु अर्जन देव जी गद्दी ते बैठे, वो फिर उन्हां महलों विच अमृतसर जिथे अजकल गुरद्वारा गुरु के महल है उत्थे रहन लग पे पंजवें पातशाह नाल। माता जी सन, माता भानी, बीबी भानी जी, दोवें मां पुत्र। उधर दूजे पासे जिहड़ा सी महाराज का बड़ा भरा बाबा पृथ्वी चंद, वह वखरा रहिंदा तां गुरु घर विच ही सी पर उहदी सुर वखरी सी। महाराज नूं गुरु अर्जन देव जी नूं तंग करन वास्ते जिन्नी संगत आउंदी सी उहनां कोल माया आप सारी सांभ लैंदा सी गोलक दी। ਅਤੇ ਲੰਗਰ ਛਕਣ ਲਈ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਦੇ ਕੋਲ ਭੇਜ ਦਿੰਦਾ ਸੀ। ਲੰਗਰ ਇੱਧਰ ਛਕੋ ਅਤੇ ਮਾਇਆ ਸਾਰੀ ਮੈਨੂੰ ਦਿਓ, ਇਹ ਉਹਦਾ ਰੋਜ਼ ਦਾ ਕੰਮ ਉਹਨੇ ਫੜਿਆ ਸੀ। ਅਤੇ ਗੁਰੂ ਅਰਜਨ ਦੇਵ ਜੀ ਮਹਾਂਪੁਰਸ਼ ਸਾਧੂ, ਉਹ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਸੀ ਦਿੰਦੇ ਵੀ ਕੋਈ ਗੱਲ ਨਹੀਂ, ਇਹਨੂੰ ਮਾਇਆ ਦਾ ਪੁਜਾਰੀ ਹੈ, ਮਾਇਆ 'ਚ ਖੁਸ਼ ਰਹਿਣ ਦਿਓ, ਅਸੀਂ ਸੇਵਾ ਕਰਨੀ ਕਰੀ ਜਾਂਦੇ ਹਾਂ। ਪਰ ਮਾਇਆ ਤੋਂ ਬਿਨਾਂ ਵੀ ਸਾਧ ਸੰਗਤ ਜੀ ਗੁਰੂ ਘਰ ਦੇ ਜਿਹੜੇ ਕਾਰਜ ਹਨ ਉਹ ਨਹੀਂ ਚੱਲਦੇ। ਲੰਗਰ ਦਾ ਪ੍ਰਬੰਧ ਹੈ, ਹੋਰ ਸੇਵਾ, ਸੰਗਤ ਦੇ ਦਸਵੰਧ ਨਾਲ ਹੀ ਚੱਲਣਾ ਸੀ, ਉਹ ਸਾਰਾ ਪਿਰਥੀ ਚੰਦ ਸਾਂਭ ਜਾਂਦਾ ਸੀ। ਭਾਈ ਗੁਰਦਾਸ ਜੀ ਆਗਰੇ ਤੋਂ ਵਾਪਸ ਆਏ, ਆ ਕੇ ਪਤਾ ਕੀਤਾ ਕਿ ਗੁਰੂ ਸਾਹਿਬ ਕਿੱਥੇ ਹਨ, ਗੋਬਿੰਦਵਾਲ ਸਾਹਿਬ ਆਏ ਪਹਿਲਾਂ, ਉੱਥੋਂ ਫਿਰ ਚੱਲ ਕੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵਾਸਤੇ ਪਹਿਲੀ ਵਾਰ, ਯਾਨੀ ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 'ਤੇ ਬੈਠੇ ਉਸ ਤੋਂ ਪਹਿਲੀ ਵਾਰ ਆਪ ਜੀ ਆਏ ਅਤੇ ਬੀਬੀ ਭਾਨੀ ਨੇ ਬੜੇ ਸਤਿਕਾਰ ਨਾਲ ਬਿਠਾਇਆ, ਸ਼ਾਮ ਦਾ ਪ੍ਰਸ਼ਾਦਾ ਬਣਿਆ। ਪ੍ਰਸ਼ਾਦਾ ਸੀ ਕਣਕ ਦੀ ਅਤੇ ਛੋਲਿਆਂ ਦੀ ਰੋਟੀ ਲੂਣ ਪਾ ਕੇ, ਨਾ ਕੋਈ ਦਾਲ, ਨਾ ਕੋਈ ਸਬਜ਼ੀ, ਨਾ ਕੋਈ ਕਿਸੇ ਤਰ੍ਹਾਂ ਦਾ ਹੋਰ ਪਦਾਰਥ, ਨਾਲ ਰੁੱਖੀ ਰੋਟੀ ਭਾਈ ਗੁਰਦਾਸ ਜੀ ਪਾਣੀ ਨਾਲ ਖਾ ਰਹੇ ਨੇ। ਅਤੇ ਬੀਬੀ ਭਾਨੀ ਨੂੰ ਆਪਣੀ ਭੈਣ ਨੂੰ ਪੁੱਛਦੇ, ਭੈਣ ਜੀ ਮੈਂ ਸੁਣਿਆ ਵੀ ਜਦੋਂ ਭਰਾ ਆਉਂਦੇ ਨੇ ਤਾਂ ਭੈਣਾਂ ਨੂੰ ਬੜਾ ਚਾਹ ਚੜ੍ਹਦਾ ਹੈ, ਅਤੇ ਉਹ ਖੀਰ ਬਣਾਉਂਦੀਆਂ ਨੇ, ਕੜਾਹ ਬਣਾਉਂਦੀਆਂ ਨੇ, ਸੇਵਾ ਕਰਦੀਆਂ ਨੇ ਆਪਣੇ ਭਰਾਵਾਂ ਦੀ, ਵੀ ਮੇਰੇ ਵੀਰ ਆਏ ਨੇ, ਬੜਾ ਚਾਹ ਚੜ੍ਹ ਜਾਂਦਾ, ਖੁਸ਼ੀ ਹੁੰਦੀ ਹੈ। ਮੈਂ ਆਇਆ ਅਤੇ ਤੁਸੀਂ ਮੈਨੂੰ ਪ੍ਰਸ਼ਾਦਾ ਜਿਹੜਾ ਉਹ ਬੇਰੜਾ ਉਹ ਵੀ ਲੂਣ ਧਰ ਕੇ ਦਿੱਤਾ, ਅਤੇ ਆਪ ਵੀ ਤੁਸੀਂ ਪ੍ਰਸ਼ਾਦਾ ਦੋਵੇਂ ਮਾਂ ਪੁੱਤਰ ਬੀਬੀ ਭਾਨੀ ਅਤੇ ਗੁਰੂ ਅਰਜਨ ਦੇਵ ਜੀ ਲੂਣ ਨਾਲ ਹੀ ਖਾ ਰਹੇ ਹੋ, ਇਹਦਾ ਕੀ ਕਾਰਨ ਹੈ? ਬੀਬੀ ਭਾਨੀ ਕਹਿਣ ਲੱਗੀ, ਵੀਰ ਕਈ ਵਾਰੀ ਤਾਂ ਸਾਨੂੰ ਇਹ ਵੀ ਨਹੀਂ ਮਿਲਦਾ, ਗੁਰੂ ਘਰ ਦਾ ਲੰਗਰ ਇੰਨਾ ਮਸਤਾਨਾ ਚੱਲਦਾ ਵੀ ਕਈ ਵਾਰੀ ਪਾਣੀ ਪੀ ਕੇ ਸੌਂਦੇ ਹਾਂ, ਜਿੰਨੀ ਮਾਇਆ ਸੰਗਤ ਦੀ ਆਉਂਦੀ ਸਾਰੀ ਪਿਰਥੀ ਚੰਦ ਸਾਂਭ ਜਾਂਦਾ, ਗੁਰੂ ਘਰ ਲੰਗਰ ਵਾਸਤੇ ਆਟਾ ਦਾਲ ਵੀ ਨਹੀਂ ਲੈ ਕੇ ਆਉਂਦਾ, ਜਿਹੜੀ ਸੰਗਤ ਲੈ ਆਉਂਦੀ ਉਹ ਪੱਕ ਜਾਂਦਾ। ਅਤੇ ਇਸ ਤਰ੍ਹਾਂ ਦਾ ਹੀ ਇਹ ਹਾਲਾਤ ਇੱਥੇ ਅੰਮ੍ਰਿਤਸਰ ਵਿੱਚ ਚੱਲ ਰਿਹਾ। ਭਾਈ ਗੁਰਦਾਸ ਜੀ ਬੜੇ ਸਿਆਣੇ ਸਮਝਦਾਰ ਸਨ, ਸਾਰੀ ਗੱਲ ਸਮਝ ਗਏ ਅਤੇ ਉਹਨਾਂ ਨੇ ਸੰਗਤ ਨੂੰ ਜਾਗਰੂਕ ਕਰਨ ਵਾਸਤੇ, ਸੰਗਤਾਂ ਵਿੱਚ ਪ੍ਰਚਾਰ ਕਰਨ ਵਾਸਤੇ ਪ੍ਰੋਗਰਾਮ ਬਣਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਲਾਹੌਰ ਤੋਂ ਸੜਕ ਆਉਂਦੀ ਨਾ ਦਰਬਾਰ ਸਾਹਿਬ ਵੱਲ, ਅੰਮ੍ਰਿਤਸਰ ਤੋਂ 5 ਕੋ ਅੱਗੇ ਜਾ ਕੇ, 5 ਮੀਲ ਅੱਗੇ ਜਾ ਕੇ ਕਿਸੇ ਟਾਹਲੀ ਦੇ ਦਰਖਤ ਥੱਲੇ ਇੱਕ ਥੜਾ ਜਿਹਾ ਬਣਾ ਲਿਆ, ਉੱਤੇ ਚਾਦਰ ਪਾ ਦਿੱਤੀ ਅਤੇ ਨਾਲ ਪਾਣੀ ਦੇ ਮਟਕੇ 5-7 ਰੱਖ ਲਏ ਕੱਚੇ ਘੜੇ, ਅਤੇ ਉਹਨਾਂ ਵਿੱਚ ਪਾਣੀ ਭਰ ਕੇ ਜਿਹੜੀ ਸੰਗਤ ਆਵੇ ਉਹਨਾਂ ਨੂੰ ਪਹਿਲਾਂ ਜਲ ਛਕਾਵੇ। ਦੇਖੋ ਸਾਧ ਸੰਗਤ ਜੀ, ਅੱਜ ਤਾਂ ਸਿੱਖੀ ਦਾ ਪ੍ਰਚਾਰ ਕਰਨਾ ਬੜਾ ਸੌਖਾ ਹੈ, ਸਾਡੇ ਕੋਲ ਬੜੇ ਸਾਧਨ ਨੇ, ਫਿਰ ਵੀ ਅਸੀਂ ਨਹੀਂ ਕਰ ਪਾਉਂਦੇ। ਉਹਨਾਂ ਸਿੱਖਾਂ ਨੇ ਕਿਵੇਂ ਸੰਗਤ ਨੂੰ ਗੁਰੂ ਨਾਲ ਜੋੜਿਆ, ਪਾਣੀ ਪਿਆਉਂਦੇ ਨਾਲ ਸੰਗਤ ਨੂੰ ਬਿਠਾ ਲੈਂਦੇ, ਅਤੇ ਜਦੋਂ ਸੰਗਤ ਪੁੱਛਦੀ ਵੀ ਭਾਈ ਸਾਹਿਬ ਇਹ ਕੀ ਹੈ, ਭਾਈ ਸਾਹਿਬ ਕਹਿੰਦੇ ਵੀ ਇਹ ਗੁਰੂ ਦਾ ਹੁਕਮ ਹੀ ਹੈ, ਇਹ ਕੋਈ ਥੜਾ ਨਹੀਂ, ਇਹ ਮੈਂ ਤੁਹਾਨੂੰ ਪ੍ਰਚਾਰ ਕਰਨ ਲਈ ਜਗ੍ਹਾ ਬਣਾਈ ਹੈ, ਅਤੇ ਤੁਸੀਂ ਸਾਰੇ ਇਸ ਗੱਲ ਨੂੰ ਸਮਝੋ ਕਿ ਜਿੱਥੇ ਤੁਸੀਂ ਚੱਲੇ ਹੋ ਸ੍ਰੀ ਅੰਮ੍ਰਿਤਸਰ, ਉੱਥੇ ਗੁਰੂ ਘਰ ਦੀ ਜਿਹੜੀ ਮਾਇਆ ਦਸਵੰਧ ਹੈ ਉਹ ਤੁਸੀਂ ਪਿਰਥੀ ਚੰਦ ਨੂੰ ਨਹੀਂ ਦੇਣਾ। ਪਿਰਥੀ ਚੰਦ ਗੁਰੂ ਘਰ ਦੀ ਮਾਇਆ ਲੈ ਕੇ ਖਾ ਜਾਂਦਾ ਹੈ ਅਤੇ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਮਸਤਾਨਾ ਚੱਲਦਾ, ਤੁਸੀਂ ਇਹ ਸਾਰੀ ਮਾਇਆ ਜਿਹੜੀ ਲੈ ਕੇ ਆਏ ਹੋ ਭਾਈ ਸਿੱਖੋ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭੇਟਾ ਕਰਨੀ ਹੈ ਅਤੇ ਉਹਨਾਂ ਨੇ ਸੇਵਾ ਕਰਾਉਣੀ ਹੈ। ਭਾਈ ਸਾਹਿਬ ਦੇ ਪ੍ਰਚਾਰ ਸਦਕਾ, ਭਾਈ ਗੁਰਦਾਸ ਜੀ ਦੇ ਦੱਸਣ ਸਦਕਾ ਸੰਗਤਾਂ ਜਾਗਰੂਕ ਹੋ ਗਈਆਂ ਅਤੇ ਸ੍ਰੀ ਅੰਮ੍ਰਿਤਸਰ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲੱਗ ਪਈਆਂ, ਸਾਰੀ ਭੇਟਾ ਗੁਰੂ ਅਰਜਨ ਦੇਵ ਜੀ ਨੂੰ ਦੇਣ ਲੱਗ ਪਈਆਂ। ਪਿਰਥੀ ਚੰਦ ਬੜਾ ਔਖਾ ਹੋਇਆ, ਹੁਣ ਜਿਹੜੀ ਮਾਇਆ ਸੰਗਤ ਦੀ ਗੁਰੂ ਕੋਲ ਪਹੁੰਚਣ ਲੱਗ ਪਈ, ਲੰਗਰ ਵੀ ਵਧੀਆ ਚੱਲ ਪਿਆ ਅਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਕਾਰ ਸੇਵਾ ਰੁਕੀ ਹੋਈ ਸੀ ਗੁਰੂ ਰਾਮਦਾਸ ਜੀ ਦੇ ਸਮੇਂ ਦੀ, ਉਹ ਵੀ ਦੁਬਾਰਾ ਸਾਧ ਸੰਗਤ ਜੀ ਜਾਰੀ ਹੋ ਗਈ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਮੰਝ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ ਵਰਗੇ ਸਿੱਖ ਲੱਗ ਗਏ। ਗੁਰੂ ਅਰਜਨ ਦੇਵ ਜੀ ਨੇ ਸਰੋਵਰ ਤਿਆਰ ਕਰਾਇਆ। ਸਾਰੀ ਮਾਇਆ ਜਿੰਨੀ ਆਉਂਦੀ ਸੀ ਉਹ ਸਰੋਵਰ ਦੀ ਕਾਰ ਸੇਵਾ 'ਤੇ ਲੱਗਦੀ ਨਹੀਂ, ਅਤੇ ਉਸ ਤੋਂ ਬਾਅਦ ਉਸੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਅਕਾਲ ਪੁਰਖ ਦੇ ਹੁਕਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ। ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਕਿਉਂ ਬਣਾਇਆ ਹਰਿਮੰਦਰ? ਵੀ ਇੱਥੇ ਬਹਿ ਕੇ ਪਰਮੇਸ਼ੁਰ ਦੇ ਪਿਆਰੇ ਉਹਦੇ ਗੁਣ ਗਾਇਆ ਕਰਨਗੇ, ਕੀਰਤਨ ਕਰਿਆ ਕਰਨ। ਫਿਰ ਪੰਜਵੇਂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਲੈ ਕੇ ਲਾਹੌਰ ਗਏ। ਜਦੋਂ ਲਾਹੌਰ ਗਏ ਤਾਂ ਉੱਥੇ ਕਿਸੇ ਦਾ ਭੋਗ ਸੀ, ਜਿਵੇਂ ਆਪਣੇ ਕੋਈ ਰਿਸ਼ਤੇਦਾਰ ਚੜ੍ਹਾਈ ਕਰ ਜਾਂਦਾ ਅਤੇ ਆਪਾਂ ਉੱਥੇ ਭੋਗ 'ਤੇ ਜਾਂਦੇ ਹਾਂ ਅਤੇ ਉੱਥੇ ਕੀਰਤਨ ਹੁੰਦਾ। ਕਿਸੇ ਸੋਢੀ ਦਾ ਭੋਗ ਸੀਗਾ ਅਤੇ ਉੱਥੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਗਏ। ਉੱਥੇ ਕੀਰਤਨ ਹੋਇਆ। ਕੀਰਤਨ ਕਰਨ ਵਾਲੇ ਰਾਗੀਆਂ ਨੇ ਸ਼ਬਦ ਪੜ੍ਹਿਆ, ਉਹ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਗੁਰਦਾਸ ਜੀ ਤੁਸੀਂ ਤਾਂ ਗੁਰਬਾਣੀ ਦੇ ਰਸੀਏ ਹੋ, ਅੱਛਾ ਇਹ ਦੱਸੋ ਜਿਹੜਾ ਇਹ ਰਾਗੀ ਸ਼ਬਦ ਪੜ੍ਹ ਰਿਹਾ ਇਹ ਕਿਹੜੇ ਪਾਤਸ਼ਾਹੀ ਦਾ? ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਇਹ ਪਹਿਲੀ ਪਾਤਸ਼ਾਹੀ ਦਾ ਵੀ ਨਹੀਂ, ਇਹ ਦੂਜੀ ਪਾਤਸ਼ਾਹੀ ਦਾ ਵੀ ਨਹੀਂ, ਇਹ ਗੁਰੂ ਅਮਰਦਾਸ ਜੀ ਦਾ ਵੀ ਨਹੀਂ ਅਤੇ ਗੁਰੂ ਰਾਮਦਾਸ ਜੀ ਦਾ ਵੀ ਨਹੀਂ ਅਤੇ ਤੁਹਾਡਾ ਵੀ ਨਹੀਂ। ਮਹਾਰਾਜ ਕਹਿੰਦੇ ਇਹਦਾ ਮਤਲਬ ਹੈ ਵੀ ਗੁਰੂ ਨਾਨਕ ਦਾ ਨਾਂ ਲੈ ਕੇ ਨਕਲੀ ਬਾਣੀ ਬਣਾਈ ਜਾ ਰਹੀ, ਨਕਲੀ ਜਿਹੜੇ ਬੰਦੇ ਹਨ ਉਹ ਬਾਬੇ ਨਾਨਕ ਦੀ ਬਾਣੀ 'ਚ ਮਿਲਾਵਟ ਕਰ ਰਹੇ। ਕੌਣ ਕਰਦਾ ਸੀ? ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹ ਸਾਧ ਸੰਗਤ ਜੀ ਆਪ ਬਾਣੀ ਰਚਦਾ ਸੀ ਅਤੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਪਾ ਦਿੰਦਾ ਸੀ ਅਖੀਰ ਵਿੱਚ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਗੁਰਦਾਸ ਜੀ ਦੇਖੋ, ਮੀਣੇ ਪਾਉਂਦੇ ਨਹੀਂ ਰਲਾ ਬਾਣੀ, ਗੁਰਾਂ ਦੀ ਜੁਦਾ ਕਰੀਏ। ਇਹ ਬਚਨ ਇਤਿਹਾਸ ਦੇ ਗ੍ਰੰਥ ਗੁਰਬਿਲਾ ਜੋ ਬੰਸਾਵਲੀ ਨਾਮਾ ਹੈ ਕੇਸਰ ਸਿੰਘ ਛਿੱਬਰ ਦਾ, ਉਹਦੇ 'ਚ ਲਿਖੇ ਹੋਏ ਨੇ। ਮਹਾਰਾਜ ਕਹਿੰਦੇ, ਮੀਣੇ ਪਾਉਂਦੇ ਨਹੀਂ ਰਲਾ, ਮੀਣੇ ਬਾਣੀ ਵਿੱਚ ਰਲਾ ਪਾਉਂਦੇ ਨੇ, ਬਾਣੀ ਗੁਰਾਂ ਦੀ ਜੁਦਾ ਕਰੀਏ। ਭਾਈ ਗੁਰਦਾਸ ਜੀ ਬਾਣੀ ਵੱਖਰੀ ਕਰਕੇ ਰੱਖੀਏ ਤਾਂ ਕਿ ਕੋਈ ਮਿਲਾਵਟ ਨਾ ਕਰ ਸਕੇ, ਕੋਈ ਵਿੱਚ ਕੱਚਾ ਬਿੱਲਾ ਗੁਰੂ ਦੀ ਬਾਣੀ 'ਚ ਮਿਲਾਵਟ ਕਰਕੇ ਸੰਗਤਾਂ ਨੂੰ ਭਟਕਾ ਨਾ ਸਕੇ। ਭਾਈ ਗੁਰਦਾਸ ਜੀ ਨੇ ਕਿਹਾ, ਮਹਾਰਾਜ ਇਹ ਕੰਮ ਤਾਂ ਆਪ ਜੀ ਨੇ ਕਰਨਾ। ਮਹਾਰਾਜ ਵਾਪਸ ਆ ਗਏ। ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਜਿੱਥੇ ਜਿੱਥੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਸਨ, ਗੁਟਕੇ ਸਨ, ਉਹ ਸਾਰੇ ਮੰਗਵਾਏ। ਪਤਾ ਲੱਗਾ ਕਿ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਸੰਸ ਰਾਮ ਜੀ ਦੀ ਲਿਖੀਆਂ ਹੋਈਆਂ ਪੋਥੀਆਂ ਬਾਬਾ ਮੋਹਨ ਜੀ ਕੋਲ ਚੁਬਾਰੇ 'ਚ ਪਈਆਂ ਨੇ, ਉਹ ਪੋਥੀਆਂ ਲੈ ਕੇ ਆਉਣੀਆਂ। ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਬਾਣੀ ਮਿਲੀ ਨਹੀਂ, ਭਾਈ ਗੁਰਦਾਸ ਜੀ ਵਾਪਸ ਆ ਗਏ। ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ, ਉਹ ਵੀ ਵਾਪਸ ਆ ਗਏ। ਫਿਰ ਪੰਜਵੇਂ ਪਾਤਸ਼ਾਹ ਆਪ ਨੰਗੇ ਪੈਰੀਂ ਬਾਣੀ ਦਾ ਕੀਰਤਨ ਕਰਦੇ ਸੰਗਤਾਂ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਯਾਤਰਾ ਕੀਤੀ ਅਤੇ ਬਾਬਾ ਮੋਹਨ ਜੀ ਦੇ ਚੁਬਾਰੇ ਵਿੱਚ ਸਾਹਮਣੇ ਭੁੰਜੇ ਜਾ ਕੇ ਬੈਠ ਗਏ ਅਤੇ ਸ਼ਬਦ ਪੜ੍ਹਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਅਤੇ ਬਾਬਾ ਮੋਹਨ ਜੀ ਨੇ ਪੋਥੀਆਂ ਸਤਿਗੁਰੂ ਜੀ ਨੇ ਦਿੱਤੀਆਂ। ਉਹ ਲੰਮਾ ਇਤਿਹਾਸ ਹੈ ਕਿਉਂਕਿ ਆਪਾਂ ਭਾਈ ਗੁਰਦਾਸ ਜੀ ਦੇ ਇਤਿਹਾਸ ਦੇ ਨੇੜੇ ਨੇੜੇ ਚੱਲਣਾ। ਪੋਥੀਆਂ ਲੈ ਕੇ ਜਦੋਂ ਵਾਪਸ ਆਏ, ਗੁਰੂ ਅਰਜਨ ਦੇਵ ਜੀ ਪੋਥੀਆਂ ਦੇ ਦਰਸ਼ਨ ਕੀਤੇ, ਬਚਨ ਕੀਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਕਹਿੰਦੇ ਜਿਹਦੇ ਮੱਥੇ 'ਤੇ ਲੇਖ ਲਿਖੇ ਹੋਣਗੇ ਭਾਗ ਚੰਗੇ ਹੋਣਗੇ, ਸੋ ਏਤ ਖਜ਼ਾਨੇ ਲਿਆ ਰਲਾਏ, ਗੁਰਬਾਣੀ ਦੇ ਇਸ ਖਜ਼ਾਨੇ ਨਾਲ ਉਹਦੀ ਸਾਂਝ ਪਵੇਗੀ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਗੁਰਬਾਣੀ ਦੀ ਮਹਿਮਾ ਦਰਸਾਉਣ ਵਾਲਾ ਹੈ। ਅਤੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਨਾਲ ਸਲਾਹ ਕੀਤੀ ਵੀ ਹੁਣ ਆਪਾਂ ਸਾਰੀ ਬਾਣੀ ਇਕੱਠੀ ਕਰ ਲਈ ਹੈ, ਹੁਣ ਇੱਕ ਜਿਲਦ ਵਿੱਚ ਲਿਖੀ ਜਾਵੇ, ਇੱਕ ਬੀੜ ਤਿਆਰ ਕੀਤੀ ਜਾਵੇ। जिथे अजक गुरद्वारा राम सर है बाबा दीप सिंह जी के शहीद गंज के लागे ही है उत्थे एक बड़ा पुरातन सरोवर सी कच्चा सरोवर उहदी सफाई कराई गई। भाई गुरदास जी ने जाके सारी वह जगह आप वेखी गुरु अर्जन देव जी के नाल जगह नीयत की भी इत्थे गुरु ग्रंथ साहब लिखिया जाए। दो तंबू लाए गए, एक तंबू च महाराज गुरु ग्रंथ साहब के लिखण का समान रख्या गया, कागज़ कलम स्याही बाबा बुढ़ा जी ने तैयार करके दिते। लिखण का काम भाई गुरदास जी नूं सौंपिया गया। एक तंबू च रात नूं आराम करिया करदे सी पंजवें पातशाह जी ते भाई गुरदास जी। बाकी संगत नूं हुक्म इह सी भी इत्थे किसे ने नहीं आउणा, रामसर दे लागे किसे ने नहीं आउणा। सिर्फ लांगरी प्रशादा लै के दुपहर नूं आउंदा सी, उह प्रशादा रख के मत्था टेक के चला जांदा सी महाराज प्रशादा छक के, ते फिर बाणी लिखवाण लग जांदे सन। लगभग 9 महीने ये सेवा चली। उत्थे महाराज ने बड़े एकांत विच भाई गुरदास कोलों एक ओंकार तों लै के 18, 10, 20 तक सारा गुरु ग्रंथ साहिब लिखवाया। जदों श्री गुरु ग्रंथ साहिब महाराज का सरूप महाराज ने लिखवाया, भगतां दी भट्टां दी गुरु साहिबां दी बाणी सारी दर्ज होई। महाराज कहिंदे भाई गुरदास जी तुसीं भी बड़ी सोहणी बाणी रची है, लियाओ तुहाडी बाणी गुरु ग्रंथ साहिब दर्ज कर दी है। भाई साहब ने हाथ जोड़ ले कहन लगे, सच्चे पातशाह जे बूंद सागर की बराबरी करनी चाहे नहीं कर सकती, असी बूंद आ तुसी सागर हो, जो गर्भ है बहु बूंद चितंतर सनमुख सिंध शोभा नहीं पावे। भाई साहब अपनी बाणी च लिखते ने भी जे बूंद हंकार करके कवे भी मैं समुंदर दे बराबर हाँ, वो बूंद समुंदर दे सामने इदा की डींग मारती हुई शोभा नहीं पाती। सो मैं बूंद हाँ तुसी सागर हो, महाराज तुहाडे बराबर मेरी बाणी नहीं हो सकती। मैं गुरु ग्रंथ साहब जो अपनी बाणी नहीं लिखाणी। गुरु साहब उन्हां दी निम्रता वेख के बहुत ज़्यादा प्रसन्न होए ते बचन कीता, कहन लगे भाई साहब जी तुहाडी निम्रता तुहाडी बाणी गुरु ग्रंथ साहब की कुंजी होवेगी। आखो सतनाम श्री वाहे, ताला कुंजी तो बिना नहीं खुलदा। भाई गुरदास की बाणी तो बिना गुरु ग्रंथ साहब की बाणी की समझ नहीं आती। महाराज ये भी वचन किया तुहाडी बाणी पढ़ के सिखां नूं सिखी प्राप्त होवेगी। भाई कान सिंह नाभा जी लिखते ने कि सिखी विच सब तो वड्डा रहतनामा भाई गुरदास जी की बाणी है। आखो श्री वाहे, रहतनामे तो होर भी बड़े महान महापुरशां ने लिखे, भाई नंद लाल जी ने, भाई दया सिंह जी ने, भाई चौपा सिंह जी ने, भाई देसा सिंह जी ने, भाई प्रहलाद सिंह जी, होर भी कई विद्वाना ने रहतनामे लिखे है, पर जेड़ा वड्डा महान रहतनामा भाई गुरदास जी की बाणी है। गुरु साहब जी ने वर दिते बड़े इन्हां दी बाणी नूं। अज भी हरिमंदर साहब दे विच तुसीं देखो होर कोई बाणी नहीं गाई जाती, जां गुरु ग्रंथ साहब की बाणी गाई जाती है, जां दसवें पातशाह महाराज की बाणी गाई जाती है, जां भाई गुरदास जी की, जां भाई नंद लाल जी की। ये चार बाणियों का कीर्तन हरिमंदर साहब च हुंदा। भाई गुरदास जी की बाणी गुरबाणी के बराबर ही सत्कार नाल पढ़ी जाती है ते गाई जाती है, पर गुरु साहब जी की बाणी का सत्कार रखदे होया भाई गुरदास जी ने अपनी बाणी विच दर्ज नहीं होने दिती। इस करके उन्होंने माणियों नूं इन्ना माण मिल गया। आखो सतनाम श्री वाहे। सो साध संगत जी, भाई साहब ने सारा जीवन पंजवें पातशाह की सेवा विच लाया, गुरु ग्रंथ साहब भी लिखिया ते होर बड़े बड़े वड्डे कार्ज आप जी ने किते। एक बारी छेवें पातशाह के समय भी, क्योंकि भाई साहब छेवें पातशाह के नाल भी बहुत लंबा समा रहे, भाई साहब गुरदास जी एक वार सुनाई तो उहदे विच भाई साहब जी कहिंदे है, कहिंदे जे गुरसांग वरतदा सिख सिदक न हारे। ये पंक्ति भाई साहब ने पढ़ी, जे ਗੁਰਸਾਂਗ ਵਰਤਦਾ। ਜੇ ਗੁਰੂ ਕੋਈ ਸਾਂਗ ਰਚ ਲੈਂਦਾ, ਗੁਰੂ ਕੋਈ ਭੇਸ ਬਦਲ ਲੈਂਦਾ, ਗੁਰੂ ਆਪਣੇ ਸਿੱਖ ਨੂੰ ਪਰਖਣ ਲਈ ਕੋਈ ਸਵਾਲ ਪਾ ਦਿੰਦਾ, ਅਤੇ ਸਿੱਖ ਗੁਰੂ ਦੇ ਉਸ ਕੌਤਕ ਨੂੰ ਵੇਖ ਕੇ ਡੋਲੇ ਨਾ, ਉਹ ਆਪਣਾ ਵਿਸ਼ਵਾਸ ਆਪਣੇ ਗੁਰੂ 'ਤੇ ਪੱਕਾ ਰੱਖੇ। ਸਤਿਗੁਰੂ ਜੀ ਨੇ ਭਾਈ ਗੁਰਦਾਸ ਦੀ ਬਾਣੀ ਸੁਣ ਕੇ, ਪੰਗਤੀ ਸੁਣ ਕੇ ਵਿਚਾਰ ਕੀਤੀ ਵੀ ਭਾਈ ਸਾਹਿਬ ਦੇ ਅੰਦਰ ਸੂਖਮ ਹਉਮੈ ਆ ਗਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੁੰਦੀ ਸਾਧ ਸੰਗਤ ਜੀ ਹੰਕਾਰ ਦੀ ਬਿਰਤੀ। ਹੰਕਾਰ ਤਾਂ ਹੁੰਦਾ ਬਸ ਐਂ ਛਾਤੀ ਠੋਕਣੀ, ਮੇਰੇ ਵਰਗਾ ਕੋਈ ਹੈ ਹੀ ਨਹੀਂ, ਜਿੰਨਾ ਮੈਂ ਸਿਆਣਾ ਇੰਨਾ ਕੋਈ ਸਿਆਣਾ ਨਹੀਂ, ਜਿੰਨਾ ਮੈਂ ਸੋਹਣਾ ਇੰਨਾ ਕੋਈ ਸੋਹਣਾ ਨਹੀਂ, ਜਿੰਨਾ ਮੈਂ ਅਮੀਰ ਹਾਂ ਇੰਨਾ ਕੋਈ ਅਮੀਰ ਨਹੀਂ, ਜਿੰਨਾ ਮੈਂ ਚਲਾਕ ਹਾਂ ਇੰਨਾ ਕੋਈ ਚਲਾਕ ਨਹੀਂ। ਇਹ ਤਾਂ ਹੰਕਾਰ ਦੀ ਬਿਰਤੀ, ਮੂੰਹ ਤੋਂ ਕਹਿੰਦੇ ਫਿਰਨਾ। ਦੂਜੀ ਹੁੰਦੀ ਹੈ ਸੂਖਸ਼ਮ ਹਉਮੈ। ਆਖੋ ਸ੍ਰੀ ਵਾਹਿਗੁਰੂ। ਮੂੰਹ ਤੋਂ ਨਹੀਂ ਕਹਿੰਦਾ ਬੰਦਾ, ਪਰ ਉਹਦੀਆਂ ਗੱਲਾਂ ਵਿੱਚੋਂ, ਉਹਦੇ ਲਹਿਜੇ ਵਿੱਚੋਂ ਪਤਾ ਲੱਗ ਜਾਂਦਾ ਵੀ ਇਹ ਅੰਦਰ ਕਿਤੇ ਨਾ ਕਿਤੇ ਮੈਂ ਬੋਲਦੀ ਹੈ। ਛੇਵੇਂ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਵੀ ਭਾਈ ਸਾਹਿਬ ਨੂੰ ਆਪਣੇ ਸਿਦਕ ਉੱਤੇ ਭਰੋਸਾ ਵੀ ਮੇਰਾ ਗੁਰੂ ਤਾਂ ਸਿਦਕ ਡੋਲ ਨਹੀਂ ਸਕਦਾ। ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਮਹਾਰਾਜ ਨੇ ਉਹ ਪੰਗਤੀ ਸੁਣ ਲਈ, ਪੌੜੀ ਸੁਣ ਲਈ, ਪਰ ਕੋਈ ਵਚਨ ਨਹੀਂ ਕੀਤਾ। ਥੋੜ੍ਹੇ ਦਿਨ ਲੰਘੇ, ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਇੱਕ ਸੇਵਾ ਲਾਉਣੀ ਹੈ, ਤੁਹਾਨੂੰ ਕਾਬਲ ਜਾਣਾ ਪੈਣਾ, ਕਾਬਲ ਅਫਗਾਨਿਸਤਾਨ। ਉੱਥੇ ਜਾ ਕੇ ਤਾਂ ਤੁਸੀਂ ਤੋਂ ਘੋੜੇ ਖਰੀਦ ਕੇ ਲਿਆਉਣੇ ਹੈ, ਮਾਇਆ ਗੁਰੂ ਦੇ ਖਜ਼ਾਨੇ 'ਚੋਂ ਲੈ ਜਾਓ, ਚੰਗੀ ਨਸਲ ਦੇ ਜੰਗੀ ਘੋੜੇ ਸਾਨੂੰ ਫੌਜ ਵਾਸਤੇ ਚਾਹੀਦੇ, ਤੁਸੀਂ ਲੈ ਕੇ ਆਉਣੇ। ਭਾਈ ਸਾਹਿਬ ਨੇ ਹੁਕਮ ਤਾਂ ਮੰਨਣਾ ਹੀ ਸੀ। 50,000 ਰੁਪਈਆ ਇਤਿਹਾਸ 'ਚ ਲਿਖਿਆ ਵੀ ਮਹਾਰਾਜ ਸਾਹਿਬ ਜੀ ਨੇ ਦਿੱਤਾ ਸੀ ਉਸ ਜ਼ਮਾਨੇ 'ਚ। 50,000 ਰੁਪਈਆ ਖੱਚਰਾਂ 'ਤੇ ਲੱਦ ਕੇ। ਅੱਜ ਕੱਲ੍ਹ ਤਾਂ ਪੈਸੇ ਉੱਦਾਂ ਜਾਂਦੇ ਨੇ, ਅਤੇ ਪਹਿਲਾਂ ਉਹ ਠੀਕਰੀਆਂ ਆਪਣੇ ਜਿਵੇਂ ਸਿੱਕੇ ਹੁੰਦੇ ਆ ਇੱਦਾਂ ਹੁੰਦੀਆਂ ਸੀ। ਉਹ ਲੈ ਕੇ 50,000 ਭਾਈ ਸਾਹਿਬ ਜੀ ਨਾਲ 1 ਕਰੋੜੀ ਮੱਲ ਸਿੱਖ ਨੂੰ ਵੀ ਲੈ ਕੇ ਤੁਰ ਪਏ। ਮਨ ਵਿੱਚ ਇਹ ਵੀ ਮੈਂ ਗੁਰੂ ਦਾ ਬੜਾ ਪੱਕਾ ਸਿਦਕੀ ਸਿੱਖ ਹਾਂ, ਪਰ ਗੁਰੂ ਨੇ ਕੌਤਕ ਰਚਾਉਣਾ ਸੀ। ਅਜੇ ਲਾਹੌਰ ਹੀ ਪਹੁੰਚੇ ਸੀ, ਪਿੱਛੋਂ ਸੁਨੇਹਾ ਪਹੁੰਚਿਆ ਭਾਈ ਕਰੋੜੀਏ ਨੂੰ ਵੀ ਤੈਨੂੰ ਘਰ ਜਾਣਾ ਪੈਣਾ ਵਾਪਸ, ਤੇਰੀ ਘਰਵਾਲੀ ਬਿਮਾਰ ਹੈ ਬਹੁਤ, ਉਹਨੇ ਬਚਣਾ ਕੋਈ ਨਹੀਂ। ਭਾਈ ਕਰੋੜੀਆ ਕਹਿੰਦਾ ਵੀ ਬਚੇ ਭਾਵੇਂ ਨਾ ਬਚੇ, ਮੈਂ ਤਾਂ ਮਹਾਰਾਜ ਦਾ ਹੁਕਮ ਹੈ ਉੱਥੇ ਕਾਬਲ ਭਾਈ ਗੁਰਦਾਸ ਦੇ ਨਾਲ ਜਾਣਾ। ਪਿੱਛੋਂ ਦੂਜੇ ਕੁ ਦਿਨ ਫਿਰ ਸੁਨੇਹਾ ਪਹੁੰਚ ਗਿਆ ਵੀ ਉਹਦੇ ਚੜ੍ਹਾਈ ਵੀ ਕਰ ਗਈ ਹੈ। ਕਹਿੰਦਾ ਸੰਸਕਾਰ ਕਰ ਦਿਓ, ਮੈਂ ਵਾਪਸ ਨਹੀਂ ਮੁੜਨਾ। ਉਹ ਸਿੱਖ ਗੁਰੂ ਦਾ ਪਿਆਰਾ ਸਿਦਕੀ ਭਾਈ ਗੁਰਦਾਸ ਨੂੰ ਦਿਖਾ ਰਿਹਾ ਕੌਤਕ ਹੀ ਗੁਰੂ ਦਾ, ਵੀ ਗੁਰੂ ਦੇ ਸਿੱਖ ਦਾ ਸਿਦਕ ਕਿੰਨਾ ਹੁੰਦਾ। ਪਰ ਭਾਈ ਸਾਹਿਬ ਨਾਲ ਨਾਲ ਤੁਰੇ ਗਏ, ਕਾਬਲ ਜਾ ਪਹੁੰਚੇ। ਜਦੋਂ ਕਾਬਲ ਪਹੁੰਚੇ ਤਾਂ ਉੱਥੇ ਪਠਾਣਾਂ ਦੇ ਨਾਲ, ਸੌਦਾਗਰਾਂ ਦੇ ਨਾਲ ਘੋੜਿਆਂ ਦਾ ਸੌਦਾ ਕੀਤਾ, ਘੋੜੇ ਪਸੰਦ ਕਰ ਲਏ, ਅਤੇ ਉਹਨਾਂ ਦਾ ਲੈਣ ਦੇਣ ਜਿੰਨਾ ਸੀਗਾ। ਭਾਈ ਸਾਹਿਬ ਉੱਥੇ ਤੰਬੂ ਲਾ ਕੇ ਠਹਿਰੇ ਹੋਏ ਸੀ। ਉਹ ਜਦੋਂ ਲਾਸਟ ਸੌਦਾ ਪੱਕਾ ਹੋ ਗਿਆ, ਉਹ ਜਿਹੜੇ ਸੌਦਾਗਰ ਸੀਗੇ ਉਹ ਆਪਣਾ ਪੈਸੇ ਲੈਣ ਵਾਸਤੇ ਜਦੋਂ ਆਏ, ਤਾਂ ਭਾਈ ਸਾਹਿਬ ਉਹਨਾਂ ਨੂੰ ਬਾਹਰ ਮੰਜਿਆਂ 'ਤੇ ਬਿਠਾ ਕੇ ਅੰਦਰ ਸੰਦੂਕ ਖੋਲ੍ਹਣ ਚਲੇ ਗਏ। ਜਦੋਂ ਜਾ ਕੇ ਪੈਸਿਆਂ ਵਾਲਾ ਸੰਦੂਕ ਖੋਲ੍ਹ ਕੇ ਵੇਖਿਆ, ਨਾ ਸੋਨੇ ਦੀਆਂ ਮੋਹਰਾਂ ਅਤੇ ਨਾ ਚਾਂਦੀ ਦੇ ਰੁਪਈਏ, ਸਾਰੀਆਂ ਹੀ ਠੀਕਰੀਆਂ ਬਣੀਆਂ ਹੋਈਆਂ, ਜਿਵੇਂ ਮਿੱਟੀ ਦੀਆਂ ਠੀਕਰਾਂ ਹੁੰਦੀਆਂ ਨੇ ਬਿੱਕਰਾਂ ਦੀਆਂ, ਸਾਰੀਆਂ ਹੀ। ਭਾਈ ਸਾਹਿਬ ਇੱਧਰ ਉੱਧਰ ਦੇਖੀ ਜਾਂਦੇ, ਥੈਲੀਆਂ ਖੋਲ੍ਹ ਖੋਲ੍ਹ ਕੇ ਸਾਰਾ ਸੰਦੂਕ ਫਰੋਲਿਆ, ਇੱਕ ਵੀ ਮੋਹਰ ਨਹੀਂ ਨਿਕਲੀ, ਇੱਕ ਚਾਂਦੀ ਦਾ ਰੁਪਈਆ ਨਹੀਂ ਨਿਕਲਿਆ। ਭਾਈ ਸਾਹਿਬ ਘਬਰਾ ਗਏ ਕਿ ਇਹ ਕੀ ਬਣ ਗਿਆ। ਗੁਰੂ ਦੀ ਮਾਇਆ ਬੜੀ ਵੱਡੀ ਹੈ, ਗੁਰੂ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਸੋਚ ਕੇ ਵੀ ਬਾਹਰ ਵਪਾਰੀ ਬੈਠੇ ਨੇ, ਉਹਨਾਂ ਨੇ ਮੇਰੇ ਤੋਂ ਪੈਸੇ ਮੰਗਣੇ ਨੇ, ਅਤੇ ਬੇਇੱਜ਼ਤੀ ਬੜੀ ਹੋਣੀ ਹੈ, ਉਹਨਾਂ ਕਹਿਣਾ ਤੁਸੀਂ ਘੋੜੇ ਦੇ ਘੋੜਿਆਂ ਦਾ ਸੌਦਾ ਕਰਕੇ ਅਤੇ ਹੁਣ ਪੈਸੇ ਨਹੀਂ ਦਿੰਦੇ। ਭਾਈ ਸਾਹਿਬ ਉਹ ਖਿਲਰੀਆਂ ਹੋਈਆਂ ਠੀਕਰੀਆਂ, ਮਾਇਆ ਜਿਹੜੀ ਸੀ ਉਹਨਾਂ ਨੂੰ ਠੀਕਰੀਆਂ ਦਿਸ ਰਹੀ ਸੀ, ਉੱਥੇ ਛੱਡ ਕੇ ਅਤੇ ਪਿੱਛੋਂ ਦੀ ਤੰਬੂ ਪਾੜ ਕੇ ਉੱਥੋਂ ਨੱਸ ਗਏ। ਜਦੋਂ ਨੱਸ ਗਏ ਅਤੇ ਕਰੋੜੀਆ ਸਿੱਖ ਜਿਹੜਾ ਸੀ ਉਹ ਵੇਖਣ ਆਇਆ ਅੰਦਰ ਵੀ ਭਾਈ ਸਾਹਿਬ ਅੱਧਾ ਘੰਟਾ ਹੋ ਗਿਆ ਬਾਹਰ ਨਹੀਂ ਆਏ, ਵਪਾਰੀਆਂ ਨੇ ਆਖਿਆ ਤੁਸੀਂ ਪਤਾ ਕਰੋ ਪੈਸੇ ਲੈਣ ਗਏ ਅੰਦਰੋਂ ਨਿਕਲੇ ਕਿਉਂ ਨਹੀਂ। ਜਦੋਂ ਉਹਨੇ ਜਾ ਕੇ ਵੇਖਿਆ ਤਾਂ ਅੱਗੇ ਮੋਹਰਾਂ ਸੋਨੇ ਦੀਆਂ ਅਤੇ ਰੁਪਈਏ ਖਿਲਰੇ ਹੋਏ ਸਾਰਾ ਹੀ, ਪੈਸੇ ਪੂਰੇ 50,000, ਪਰ ਭਾਈ ਸਾਹਿਬ ਕਿੱਥੇ ਚਲੇ ਗਏ? ਪਿੱਛੋਂ ਤੰਬੂ ਫਟਿਆ ਹੋਇਆ, ਉਹ ਵੀ ਬੜਾ ਹੈਰਾਨ ਹੋਇਆ ਵੀ ਪੈਸੇ ਖਿਲਾਰ ਕੇ ਕਿਉਂ ਚਲੇ ਗਏ। ਕਹਿੰਦੇ ਭਾਈ ਗੁਰਦਾਸ ਜੀ ਤਾਂ ਉੱਥੋਂ ਚੱਲਦੇ ਹੋਏ ਨਾ ਪੰਜਾਬ ਰੁਕੇ ਨਾ ਕਿਤੇ ਹੋਰ, ਸਿੱਧੇ ਬਨਾਰਸ ਚਲੇ ਗਏ। ਉਹ ਪਿੱਛੋਂ ਕਰੋੜੀਏ ਨੇ ਪੈਸੇ ਜਿਹੜੇ ਸੀ ਗਿਣ ਕੇ ਵਪਾਰੀਆਂ ਨੂੰ ਦਿੱਤੇ, ਘੋੜੇ ਲੈ ਕੇ ਅੰਮ੍ਰਿਤਸਰ ਆ ਗਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੀ ਗੱਲ ਦੱਸੀ, ਮਹਾਰਾਜ ਪਤਾ ਨਹੀਂ ਕੀ ਭਾਣਾ ਵਰਤਿਆ। ਭਾਈ ਸਾਹਿਬ ਅੰਦਰ ਗਏ ਪੈਸੇ ਲੈਣ, ਤੰਬੂ 'ਚੋਂ ਪੈਸੇ ਸਾਰੇ ਖਿਲਾਰ ਕੇ ਆਪ ਪਤਾ ਨਹੀਂ ਕਿੱਥੇ ਚਲੇ ਗਏ। ਮਹਾਰਾਜ ਜਾਣੀ ਜਾਣ ਕਹਿੰਦੇ ਸਾਨੂੰ ਪਤਾ ਕਿੱਥੇ ਚਲੇ ਗਏ, ਤੁਸੀਂ ਨਾ ਘਬਰਾਓ। ਭਾਈ ਸਾਹਿਬ ਬਨਾਰਸ ਪਹੁੰਚ ਗਏ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਵਿਦਵਾਨ ਬਹੁਤ ਵੱਡੇ ਸਨ, ਜਿਵੇਂ ਪਹਿਲਾਂ ਦੱਸਿਆ ਨਾ, ਵੇਦਾਂ ਦੇ, ਸ਼ਾਸਤਰਾਂ ਦੇ, ਸਾਰੇ ਗ੍ਰੰਥਾਂ ਦੀ ਉਹਨਾਂ ਨੂੰ ਵਿੱਦਿਆ ਹੁੰਦੀ ਸੀ, ਅਤੇ ਬਨਾਰਸ ਵੀ ਵਿੱਦਿਆ ਬੜੀ ਹੈ। ਉੱਥੋਂ ਦੇ ਪੰਡਿਤਾਂ ਨਾਲ ਚਰਚਾ ਹੋਈ, ਗੁਰਦੁਆਰਾ ਬਣਿਆ ਹੋਇਆ ਸਾਧ ਸੰਗਤ ਜੀ ਬਨਾਰਸ ਵਿੱਚ ਚੇਤਨ ਮੱਠ, ਉਹ ਭਾਈ ਸਾਹਿਬ ਗੁਰਦਾਸ ਜੀ ਦਾ ਹੀ ਸਥਾਨ ਹੈ। ਬਾਅਦ ਵਿੱਚ ਦਸਵੇਂ ਪਾਤਸ਼ਾਹ ਨੇ 5 ਨਿਰਮਲੇ ਸੰਤ ਉੱਥੇ ਭੇਜੇ ਸੀ, ਉਸੇ ਜਗ੍ਹਾ 'ਤੇ ਰਹੇ ਸੀ। ਜਦੋਂ ਭਾਈ ਗੁਰਦਾਸ ਜੀ ਉੱਥੇ ਪਹੁੰਚੇ, ਉਹਨਾਂ ਨੇ ਪ੍ਰਚਾਰ ਕੀਤਾ, ਅਤੇ ਬਹੁਤ ਸਾਰੇ ਕਾਂਸ਼ੀ ਦੇ ਪੰਡਿਤ ਵੀ ਜਿਹੜੇ ਸੀ ਨਾ ਵਿਦਵਾਨ, ਭਾਈ ਸਾਹਿਬ ਦੇ ਸੇਵਕ ਬਣ ਗਏ, ਅਤੇ ਕਾਂਸ਼ੀ ਦਾ ਰਾਜਾ ਵੀ ਭਾਈ ਸਾਹਿਬ ਦਾ ਸੇਵਕ ਬਣ ਗਿਆ। ਅਤੇ ਉਹ ਰਾਜੇ ਦਾ ਮਹਿਲ ਗੰਗਾ ਤੋਂ ਪਰਲੇ ਪਾਸੇ ਅਰਦਾਸ ਨੇ ਜਾ ਕੇ ਦਰਸ਼ਨ ਕੀਤੇ। ਅਜੇ ਵੀ ਕਹਿੰਦੇ ਨੇ ਮਹਿਲ ਦੇ ਅੰਦਰ ਉਹ ਜਗ੍ਹਾ ਗੁਪਤ ਹੈ, ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਣ ਵੀ ਹੁੰਦਾ, ਪਰ ਹਰ ਕੋਈ ਬੰਦਾ ਉੱਥੇ ਨਹੀਂ ਜਾਣ ਦਿੰਦੇ। ਉਹ ਕਹਿੰਦੇ ਭਾਈ ਗੁਰਦਾਸ ਜੀ ਦੀ ਉਹ ਜਗ੍ਹਾ ਹੈ ਜਿੱਥੇ ਬਹਿ ਕੇ ਕਥਾ ਕਰਿਆ ਕਰਦੇ ਸੀ। ਰਾਜਾ ਕਥਾ ਸੁਣਿਆ ਕਰਦਾ ਸੀ, ਸਾਲ ਲੰਘ ਗਿਆ, ਸਾਲ ਲਗਭਗ ਉੱਧਰ ਰਹਿੰਦਿਆਂ ਨੂੰ ਹੋ ਗਿਆ। ਬੜਾ ਪ੍ਰਚਾਰ ਕੀਤਾ, ਪਰ ਕਾਂਸ਼ੀ ਦੇ ਵਿੱਚ ਭਾਈ ਗੁਰਦਾਸ ਜੀ ਗਏ ਹਨ, ਇਹ ਗੁਰੂ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਪੰਜਾਬ 'ਚ ਨਹੀਂ ਪਤਾ। ਸਾਰੀ ਸੰਗਤ ਭਾਈ ਸਾਹਿਬ ਨੂੰ ਯਾਦ ਕਰਿਆ ਕਰੇ ਪੰਜਾਬ ਦੀ, ਅਤੇ ਉੱਧਰ ਭਾਈ ਸਾਹਿਬ ਗੁਰੂ ਸਾਹਿਬ ਨੂੰ ਯਾਦ ਕਰਿਆ ਕਰਨ ਵੀ ਮਹਾਰਾਜ ਦੇ ਦਰਸ਼ਨ ਕਦੋਂ ਹੋਣਗੇ, ਮੈਂ ਬੜੀ ਗਲਤੀ ਕੀਤੀ ਜੇ ਭਾਜਾਂ ਆ, ਮਹਾਰਾਜ ਦੇ ਦਰਸ਼ਨ ਕਦੋਂ ਹੋਣਗੇ। ਕਰਦੇ ਕਰਦੇ ਮਨ 'ਚ ਪਿਆਰ ਵੱਧਦਾ ਗਿਆ, ਬਿਰਹਾ ਵੱਧਦੀ ਗਈ, ਨਾ ਰੋਟੀ ਚੰਗੀ ਲੱਗੇ ਨਾ ਨੀਂਦ ਆਵੇ, ਅਤੇ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਸਮਾਂ ਬੀਤਣ ਲੱਗਾ। ਇੱਕ ਦਿਨ ਭਾਈ ਸਾਹਿਬ ਜੀ ਨੂੰ ਸੁਪਨੇ 'ਚ ਦਰਸ਼ਨ ਹੋਏ 6ਵੇਂ ਪਾਤਸ਼ਾਹ। ਭਾਈ ਗੁਰਦਾਸ ਜੀ ਨੇ ਉਹ ਆਪਣੇ ਕਵਿਤ ਸਵਈਆਂ 'ਚ ਸਾਰਾ ਬਚਨ ਲਿਖਿਆ, ਕਹਿੰਦੇ ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਅੱਜ ਸੁਪਨੇ ਦਾ ਬੜਾ ਵਧੀਆ ਚਰਿੱਤਰ ਬਣਿਆ, ਮੇਰੇ ਪਾਵਨ ਪਵਿੱਤਰ ਮਿੱਤਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਸੁਪਨੇ 'ਚ ਆਏ, ਦਰਸ਼ਨ ਦਿੱਤੇ। ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ ਮੁੱਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਬਹੁਤ ਹੀ ਦਿਆਲੂ, ਪਰਮ ਦਿਆਲ, ਬਹੁਤ ਸਿਰੇ ਦੇ ਦਿਆਲੂ ਹਨ ਮੇਰੇ ਲਾਲ ਜੀ, ਮੇਰੇ ਪਿਆਰੇ ਜੀ। ਲੋਚਨ ਵਿਸਾਲ, ਉਹਨਾਂ ਦੀਆਂ ਅੱਖਾਂ ਬੜੀਆਂ ਮੋਟੀਆਂ, ਵੱਡੀਆਂ ਵੱਡੀਆਂ ਸੋਹਣੀਆਂ, 6ਵੇਂ ਪਾਤਸ਼ਾਹ ਦੇ ਨੇਤਰ ਬੜੇ ਸੋਹਣੇ ਸਨ। ਲੋਚਨ ਵਿਸਾਲ, ਲੋਚਨ ਅੱਖਾਂ ਨੂੰ ਕਹਿੰਦੇ, ਮੁੱਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਅਤੇ ਮੇਰੇ ਨਾਲ ਗੱਲਾਂ ਕੀਤੀਆਂ ਨੇ, ਬਚਨ ਕੀਤੇ ਨੇ, ਉਹਨਾਂ ਨੇ ਆਪਣੇ ਮੁੱਖ ਤੋਂ ਰਸੀਲੇ ਬਚਨ ਮੈਨੂੰ ਸੁਣਾਏ ਨੇ, ਇੰਝ ਲੱਗਦਾ ਸੀ ਜਿਵੇਂ ਮਿੱਠਾ ਸ਼ਹਿਦ ਪਿਆ ਰਹੇ ਹੋਣ। ਆਖੋ ਸ੍ਰੀ ਵਾਹਿਗੁਰੂ। ਮਦ ਮਧੁਰ ਪੀ ਆਏ ਹੈ, ਜਿਵੇਂ ਕਹਿੰਦੇ ਭੋਰੇ ਨੂੰ ਮਿੱਠਾ ਫੁੱਲਾਂ ਦਾ ਚੰਗਾ ਲੱਗਦਾ, ਜਿਵੇਂ ਸ਼ਹਿਦ ਸਾਰਿਆਂ ਨੂੰ ਮਿੱਠਾ ਲੱਗਦਾ, ਇੱਦਾਂ ਮੇਰੇ ਪਾਤਸ਼ਾਹ ਦੇ ਮਿੱਠੇ ਬਚਨ ਸਿੱਖਾਂ ਨੂੰ ਮਿੱਠੇ ਲੱਗਦੇ। ਸੋਭਤ ਸੇਜਾਸਨ ਵਿਲਾਸਨ ਦੇ ਅੰਕਮਾਲ ਪ੍ਰੇਮ ਰਸ ਬਿਸਮ ਹਵੈ ਸਹਿਜ ਸਮਾਏ ਹੈ। ਕਹਿੰਦੇ ਆਏ ਨੇ ਮੇਰੇ ਪਾਤਸ਼ਾਹ, ਮੈਂ ਸੇਜਾ 'ਤੇ ਲੰਮਾ ਪਿਆ ਸੀ ਅਤੇ ਮੈਨੂੰ ਆ ਕੇ ਜੱਫੀ ਪਾ ਲਈ ਹੈ। ਆਖੋ ਸ੍ਰੀ ਵਾਹਿ। 6ਵੇਂ ਪਾਤਸ਼ਾਹ ਨੇ ਸੁਪਨੇ 'ਚ ਆ ਕੇ ਮੈਨੂੰ ਜੱਫੀ ਪਾ ਲਈ ਹੈ। ਅੰਕਮਾਲ ਦਾ ਅਰਥ ਹੁੰਦਾ ਵੀ ਇੱਦਾਂ ਗਲ ਨਾ ਲਾ ਲੈਣਾ। ਅਤੇ ਪ੍ਰੇਮ ਰਸ ਬਿਸਮ ਹੋਵੇ। ਆਹਾ, ਪ੍ਰੇਮ ਦੇ ਰਸ ਵਿੱਚ ਮੈਂ ਬਿਸਮਾਦ ਹੋ ਗਿਆ। ਸਹਿਜ ਸਮਾਏ ਹੈ, ਅੱਜ ਗੁਰੂ ਅਤੇ ਸਿੱਖ ਸਹਿਜ ਵਿੱਚ ਲੀਨ ਹੋ ਗਏ ਨੇ, ਸਮਾ ਗਏ ਨੇ, ਅਭੇਦ ਹੋ ਗਏ ਨੇ। ਇਸ ਤਰ੍ਹਾਂ ਭਾਈ ਸਾਹਿਬ ਜਦੋਂ ਅਖੀਰਲੀ ਪੰਕਤੀ ਕਹਿੰਦੇ, ਚਾਤਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਇੰਨੇ ਨੂੰ ਕਹਿੰਦੇ ਜਦੋਂ ਮੈਂ ਗੁਰੂ ਸਾਹਿਬ ਨੂੰ ਮਿਲਣ ਲੱਗਾ ਸੁਪਨੇ ਵਿੱਚ, ਗੁਰੂ ਸਾਹਿਬ ਮੈਨੂੰ ਜੱਫੀ ਪਾਉਣ ਲੱਗੇ, ਅਤੇ ਇੰਨੇ ਨੂੰ ਬਬੀਹਾ ਬੋਲ ਪਿਆ। ਅੰਮ੍ਰਿਤ ਵੇਲੇ ਦਾ ਟਾਈਮ ਸੀ ਨਾ, ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਕਹਿੰਦੇ ਇੰਨੇ ਨੂੰ ਬਬੀਹਾ ਬੋਲ ਪਿਆ, ਅੱਖੀਆਂ ਉਗਰ ਗਈ, ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਅਤੇ ਭਈ ਜਲ ਮੀਨ ਗਤ, ਅਤੇ ਮੇਰੀ ਹਾਲਤ ਇਉਂ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਵਿਛੜ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਭਈ ਜਲ ਮੀਨ ਗਤ, ਬਿਰਹਾ ਜਗਾਏ ਹੈ, ਵਿਛੋੜੇ ਦੀ ਸੱਟ ਹੋਰ ਡੂੰਘੀ ਹੋ ਗਈ। ਇਉਂ ਭਾਈ ਸਾਹਿਬ ਦੀ ਹਾਲਤ ਸੀ, ਅਰਦਾਸਾਂ ਕਰਦੇ ਰਹਿੰਦੇ, ਮਹਾਰਾਜ ਮੈਂ ਬੜਾ ਅਭਾਗਾ ਹਾਂ ਜਿਹੜਾ ਤੁਹਾਡੇ ਚਰਨਾਂ ਤੋਂ ਦੂਰ ਹੋ ਗਿਆ, ਛੇਤੀ ਕਰੋ ਮੈਨੂੰ ਆਪਣੇ ਦਰਸ਼ਨ ਕਰਾਓ। ਜਾਣੀ ਜਾਣ ਦਿਲਾਂ ਦੇ ਮਹਿਰਮ ਸਤਿਗੁਰੂ ਜੀ ਜਾਣੀ ਜਾਣ ਜਾਣ ਗਏ ਵੀ ਭਾਈ ਗੁਰਦਾਸ ਜੀ ਹੁਣ ਸਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਬਹੁਤ ਵਿਆਕੁਲ ਹਨ। ਹਜ਼ੂਰ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮਨਾਮਾ ਲਿਖਿਆ ਕਾਂਸੀ ਦੇ ਰਾਜੇ ਦੇ ਨਾਂ 'ਤੇ, ਇਹ ਰਾਜਾ ਤੂੰ ਗੁਰੂ ਕਾ ਸਿੱਖ ਹੈ, ਤੇਰੇ ਸ਼ਹਿਰ ਵਿੱਚ ਸਾਡਾ ਇੱਕ ਚੋਰ ਰਹਿੰਦਾ, ਉਹਦਾ ਨਾਮ ਭਾਈ ਗੁਰਦਾਸ ਹੈ। ਉਸ ਗੁਰਦਾਸ ਨਾਮੀ ਚੋਰ ਨੂੰ ਮੁਸ਼ਕਾਂ ਬੰਨ੍ਹ ਕੇ ਸਾਡੇ ਦਰਬਾਰ 'ਚ ਪੇਸ਼ ਕਰ। ਇਹ ਹੁਕਮਨਾਮਾ ਜਦੋਂ ਬਨਾਰਸ ਪਹੁੰਚਿਆ ਅਤੇ ਰਾਜੇ ਦੀ ਕਚਹਿਰੀ ਲੱਗੀ ਸੀ, ਰਾਜੇ ਨੇ ਹੁਕਮਨਾਮਾ ਪੜ੍ਹਿਆ, ਮੱਥਾ ਟੇਕਿਆ ਹੁਕਮਨਾਮੇ ਨੂੰ, ਕੋਲ ਭਾਈ ਸਾਹਿਬ ਗੁਰਦਾਸ ਜੀ ਬੈਠੇ ਭਰੀ ਕਚਹਿਰੀ ਵਿੱਚ, ਰਾਜਾ ਕਹਿਣ ਲੱਗਾ ਵੀ ਗੁਰੂ ਸਾਹਿਬ ਦਾ ਹੁਕਮ ਆਇਆ, ਕੋਈ ਚੋਰ ਹੈ ਉੱਥੋਂ ਦਾ ਇੱਥੇ ਆਇਆ ਆਪਣੇ ਸ਼ਹਿਰ 'ਚ, ਆਪਾਂ ਫੜਨਾ, ਗੁਰਦਾਸ ਉਹਦਾ ਨਾਮ ਹੈ। ਅਤੇ ਜਿਹੜੇ ਮੰਤਰੀ ਸਨ ਉਹ ਆਪਸ 'ਚ ਲੱਗ ਪਏ ਗੱਲਾਂ ਬਾਤਾਂ ਕਰਨ, ਬਈ ਫੜ ਲਾਂਗੇ ਮਹਾਰਾਜ। ਭਾਈ ਸਾਹਿਬ ਕੋਲ ਹੱਥ ਜੋੜ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਬਾਹਰ ਲੱਭਣ ਦੀ ਲੋੜ ਕੋਈ ਨਹੀਂ ਜੇ, ਮੈਂ ਹੀ ਗੁਰਦਾਸ ਹਾਂ, ਗੁਰੂ ਦਾ ਚੋਰ, ਮੇਰੀਆਂ ਮੁਸ਼ਕਾਂ ਬੰਨੋ ਅਤੇ ਮੈਨੂੰ ਮਹਾਰਾਜ ਦੇ ਦਰਬਾਰ 'ਚ ਲੈ ਚੱਲੋ। ਰਾਜਾ ਹੈਰਾਨ, ਮੰਤਰੀ ਹੈਰਾਨ ਵੀ ਤੁਸੀਂ ਤਾਂ ਸਾਡੇ ਗੁਰੂ ਹੋ, ਤੁਸੀਂ ਤਾਂ ਸਾਨੂੰ ਗੁਰਬਾਣੀ ਪੜ੍ਹਾਈ, ਤੁਹਾਨੂੰ ਕਿਵੇਂ ਗੁਰੂ ਸਾਹਿਬ ਬੁਲਾ ਸਕਦੇ। ਉਹ ਕਹਿੰਦੇ ਨਹੀਂ, ਇਹ ਗੁਰੂ ਸਾਹਿਬ ਦਾ ਅਤੇ ਮੇਰਾ ਆਪਣਾ ਮਸਲਾ, ਤੁਸੀਂ ਮੇਰੀਆਂ ਬਾਹਾਂ ਬੰਨ੍ਹ ਕੇ ਬਸ ਜਿਹੜੀ ਡਿਊਟੀ ਪੂਰੀ ਕਰੋ। ਰਾਜਾ ਕਹਿਣ ਲੱਗਾ ਜੀ ਇਹ ਗੁਨਾਹ ਤਾਂ ਮੇਰੇ ਤੋਂ ਹੋਣਾ ਨਹੀਂ, ਤੁਸੀਂ ਆਪ ਜਿਵੇਂ ਮਰਜ਼ੀ ਕਰ ਲਓ, ਅਸੀਂ ਤੁਹਾਡੇ ਨਾਲ ਚੱਲਾਂਗੇ। ਇਤਿਹਾਸ ਵਿੱਚ ਲਿਖਿਆ ਵੀ ਕਈ ਹਜ਼ਾਰ ਪੰਡਿਤ, ਖੱਤਰੀ, ਹਿੰਦੂ, ਮੁਸਲਮਾਨ ਜਿਹੜੇ ਭਾਈ ਸਾਹਿਬ ਦੀ ਕਥਾ ਸੁਣ ਕੇ ਗੁਰਬਾਣੀ ਨਾਲ ਜੁੜ ਗਏ ਸੀ, ਉਹ ਨਾਲ ਜਾਣ ਨੂੰ ਤਿਆਰ ਹੋ ਪਏ ਬਨਾਰਸ ਦੇ। ਅਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਮੈਂ ਚੱਲਿਆ ਗੁਰੂ ਕੋਲੋਂ ਭੁੱਲ ਬਖਸ਼ਾਂ, ਸੰਗਤ ਨੂੰ ਮੈਂ ਨਾਲ ਨਹੀਂ ਲਿਜਾਣਾ। ਭਾਈ ਸਾਹਿਬ ਰੋਕਦੇ ਰਹੇ, ਤਾਂ ਵੀ ਇਤਿਹਾਸ 'ਚ ਲਿਖਿਆ ਵੀ 700 ਵਿਦਵਾਨ ਪੰਡਿਤ ਨਾਲ ਆਇਆ ਸੀ ਕਾਂਸੀ, 700 ਨਾਲ ਆ ਗਏ ਸੀ। ਰਾਜਾ ਜਿਹੜਾ ਸੀ, ਭਾਈ ਸਾਹਿਬ ਦੀ ਬਾਹਾਂ ਨਹੀਂ ਸੀ ਬੰਨਦਾ, ਭਾਈ ਸਾਹਿਬ ਨੇ ਆਪ ਹੀ ਆਪਣੀਆਂ ਬਾਹਾਂ ਪਿੱਛੇ ਕਰਕੇ ਆਪ ਬੰਨ ਲਈਆਂ ਸੀ। ਅਤੇ ਜਦੋਂ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ, ਛੇਵੇਂ ਪਾਤਸ਼ਾਹ ਮਹਾਰਾਜ ਨੇ ਦੇਖਿਆ ਅਤੇ ਭਾਈ ਗੁਰਦਾਸ ਜੀ ਨੂੰ ਪੁੱਛਿਆ, ਕਹਿੰਦੇ ਭਾਈ ਸਾਹਿਬ ਜੀ ਉਹ ਜਿਹੜੀ ਪੰਕਤੀ ਫਿਰ ਪੜ੍ਹੋ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਵੀ ਜੇ ਗੁਰੂ ਕੋਈ ਲੀਲਾ ਕਰੇ ਤਾਂ ਸਿੱਖ ਨੂੰ ਆਪਣੇ ਗੁਰੂ 'ਤੇ ਨਿਸ਼ਚਾ ਰੱਖਣਾ ਚਾਹੀਦਾ, ਸਿਦਕ ਨਹੀਂ ਹਾਰਨਾ ਚਾਹੀਦਾ। ਭਾਈ ਸਾਹਿਬ ਸਮਝ ਗਏ ਵੀ ਆਹ ਗੱਲ ਸੀ, ਆਹ ਜਿਹੜੀ ਮਾਇਆ ਮੈਨੂੰ ਵਿਖਾਈ ਹੈ, ਜਿਹੜੇ ਆਪਣੇ ਚਰਨਾਂ ਤੋਂ ਦੂਰ ਕੀਤਾ, ਮੇਰਾ ਹੰਕਾਰ ਤੋੜਨ ਲਈ ਕੀਤਾ, ਮੇਰੀ ਸੂਖਸ਼ਮ ਹਉਮੈ ਜਿਹੜੀ ਗੁਰੂ ਤੋਂ ਮੈਨੂੰ ਦੂਰ ਕਰਦੀ ਹੈ, ਮੇਰੇ ਗੁਰੂ ਨੇ ਮੇਰੇ ਅੰਦਰੋਂ ਮਿਟਾ ਦਿੱਤੀ। ਉਸ ਵੇਲੇ ਫਿਰ ਭਾਈ ਸਾਹਿਬ ਜੀ ਨੇ ਇਹ ਬਚਨ ਕਹੇ ਸੀ, ਉਹ ਕਹਿੰਦੇ ਮਹਾਰਾਜ ਜੇ ਘਰ ਪੰਨੇ ਪਾਹਰੂ ਕੌਣ ਰੱਖਣ ਹਾਰਾ, ਜੇ ਪਹਿਰੇਦਾਰ ਘਰ ਦਾ ਤਾਲਾ ਤੋੜ ਲਵੇ ਤਾਂ ਉਸ ਘਰ ਨੂੰ ਕੌਣ ਬਚਾ ਸਕਦਾ, ਜੇ ਮਾਂ ਪੁੱਤੇ ਵਿਸਦੇ ਤਿਸ 'ਤੇ ਕੌਣ ਪਿਆਰਾ, ਜੇ ਮਾਂ ਪੁੱਤਰ ਨੂੰ ਜ਼ਹਿਰ ਦੇਵੇ ਤਾਂ ਉਹ ਬੱਚਾ ਹੋਰ ਕਿਹਨੂੰ ਪਿਆਰਾ ਹੋਣਾ, ਮਾਂ ਤੋਂ ਵੱਧ ਕੇ ਤਾਂ ਪਿਆਰਾ ਨਹੀਂ ਹੁੰਦਾ ਕਿਸੇ ਨੂੰ। ਅਤੇ ਮਹਾਰਾਜ ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, जे गुरु ही सिख नूं भरमाण लई कोई लीला रचा दे बेचारा सिख की चीज़ है जिहड़ा गुरु के सांग च साबित रह जाए। महाराज कृपा की कहन लगे भाई साहब जी ये दो पक्ष तुसी दस दते एक तो यह दसिया भी जे गुरु भरमावे तो सिख नूं भरमना नहीं चाहिए दूजा तुसी ये दस दिता भी जे गुरु भरमावे तो सिख बेचारा की चीज़ है उन्हूं तुहाडी माया भरमा ही लैंदी ते हुण तीजा पक्ष भी दसो भी कि सारे डोल जांदे आ। याद आया भी वह करोड़िया मेरे तो छोटा सिख है पर उहदे घरों खबर आई सी भी तेरी घरवाली मर गई है वह पिछा नहीं मुड़िया ते उत्थे फिर भाई साहब ने लिख दिता संघे अंदर साहब ते से बिरले बंदे आखो श्री वाह गुरु का सांग है बड़ा विचित्र डोल जाता बंदा पर जेडे साबत रेंदे वो बिरले वो भी बंदे होंगे। तो महाराज साहब जी उठे फिर अकाल तख्त साहब तो छेवें पातशाह भाई साहब के निम्रता के बचन सुन के ना अपने हथी मुश्कां खोल दतिया तो गल ना ला लिया कहन लगे धन भाई गुरदास जी तानो तुसी जेडे अपने गुरु नाल इन्ना प्यार करते हो तो अपनी बाणी द्वारा सिखा नूं तजर्बा करके दस्या साध सिंह जिनी बाणी है ना महाराज की ये महापुरशां दा गुरुआं दा तजर्बा है अनुभव है जे भाई साहब उदा ही कह देंदे तो ये साखी ना बनती सानू पता नहीं सी लगना सानू समझाण लई गुरु साहब ने लीला रचाई। तो इहो जे महापुरश भाई गुरदास जी जदों गुरु अर्जन देव जी शहीद होए सन उदों बाबा बुढ़ा जी ने श्री गुरु ग्रंथ साहब का पाठ किया भाई गुरदास जी नाल सेवा निभांदे जदों बाबा बुढ़ा जी अकाल चलाना कर गए तो भाई गुरदास जी ने गुरु ग्रंथ साहब का पाठ किया तो भाई गुरदास जी ने फिर बेनती की महाराज हुण मेरा अंत समा नेड़े आ गया कृपा करो मैनू अपने चरणों में थां देना तो आग्या दो मैं हुण पंज भूतक चोला त्याग देवां। गुरु हरगोबिंद साहब जी ने आग्या दी भाई साहब अपने पिंड चले गए श्री गोइंदवाल साहब उत्थे जा के 96 वरिया की उम्र भाई साहब सचखंड प्याना कर गए और सारी उम्र देखो साध संगत जी भाई गुरदास की बाणी पढ़ो ना आप जी ने गृहस्थ धर्म की बड़ी महिमा लिखी है सकल धर्म में गृहस्थ प्रधान है कहिंदे सारे धर्मां तों गृहस्थ धर्म वड्डा है पर आप शादी नहीं कराई शंका यह हुंदा भी गृहस्थ नूं इन्ना वड्डा कहण वाले आप क्यों नहीं शादी कराई क्योंकि उन्होंने सेवा बेच ही फुरसत ही नहीं मिली भी घर बार के मोह माया च पा जाइए आखो श्री वाहे सेवा बेच तीन चार पातशाहियों की सेवा की धन गुरु अमरदास जी की गुरु रामदास जी की गुरु अर्जन देव जी फिर साहब गुरु हरगोबिंद साहब जी तो बाणी बड़ी लिखी तो संस्कृत में भी श्लोक लिखे है 6 श्लोक उन्होंने मिलते हैं जेडे काशी पंडितों ने जो भाई साहब पहली बार उत्थे पंडितों चर्चा हुई ना पंडित एवें नहीं सिख बने पहला उन्होंने सवाल बड़े किए कहन लगे ये जिहड़ा वाहिगुरु मंत्र है ये तुसीं अपने कोलों ही बनाया होया है इहदा कोई अर्थ नहीं बनता। भाई साहब ने संस्कृत में श्लोक वाहवा हाहा गग्गा ते रारा इन्हां चार अक्षरां की व्याख्या की भी वावे का की मतलब है हाहे का की मतलब है गगे का की मतलब तो रारे का की वाहेगुरु वो सारा महात्म दस के भाई साहब ने गुरदास जी ने संस्कृत में पंडितों की जिहड़ी निशा कराई उन्होंने शंका मिटाया तो अपने गुरु के सिखां लई पंजाबी विच भी बाणी रची तो बिरज भाषा में कवित सवैये रचे। गुरु ग्रंथ साहब दे पहले लिखारी ने आप जी अपनी बाणी विच ये पौड़ी रची है आओ आपां सरवण करिए बड़ी निम्रता नाल कह रहे ये हर एक सिख दे लई ना साडे लई ये पौड़ी कंठ कर लेनी चाहीदी ते इहदी अरदास गुरु दे चरणां च करनी चाहीदी अपने आप नूं नीवा किन्ना क नीवा भाई साहब कह रहे ने ये साडे लई एक तरह का उन्होंने अरदास करन दा फार्मूला बना के दिता जिहड़ी अरदास असीं गुरु चरणां च कर सकदे हां अपनी निम्रता दे बोल मैं जेहा ना अकिरत घाण अकिरत घाण कहिंदे जी किसे दा कीता होए उपकार ਕਿਸੇ ਨੇ ਸਾਡਾ ਭਲਾ ਕੀਤਾ ਹੋਵੇ ਅਸੀਂ ਭੁਲਾ ਦੇਈਏ, ਉਹਨੂੰ ਕਹਿੰਦੇ ਆ ਕਿਰਤ ਕਰਨਾ। ਕਿਸੇ ਨੇ ਕੋਈ ਸਾਡੇ ਮੰਨ ਲਓ ਅਹਿਸਾਨ ਕੀਤਾ, ਕੋਈ ਸਾਡਾ ਭਲਾ ਕੀਤਾ ਅਤੇ ਅਸੀਂ ਉਹਦਾ ਬੁਰਾ ਕਰੀਏ, ਉਹਨੂੰ ਕਹਿੰਦੇ ਅਕਿਰਤ ਕਰਨ। ਭਾਈ ਸਾਹਿਬ ਲਿਖਦੇ ਆ ਵੀ ਸਾਰੀ ਦੁਨੀਆ 'ਚ ਮਾੜਾ ਸਭ ਤੋਂ ਅਕਿਰਤ ਕਹਾਣੀ ਹੈ। ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਸਾਰਿਆਂ ਤੋਂ ਮਾੜਾ ਕੁੱਤੇ ਦਾ ਮਾਸ ਮੰਨਦੇ। ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕਿ ਸ਼ਰਾਬ ਪਾ ਕੇ ਰਹਿੰਦੇ ਕੁੱਤੇ ਦਾ ਮਾਸ, ਧਰਿਆ ਮਾਣਸ ਖੋਪਰੀ ਅਤੇ ਸੰਬੰਧੀ ਵਾਸ। ਭਾਂਡਾ ਵੀ ਕੋਈ ਨਹੀਂ ਸੀ, ਮੁਰਦੇ ਦੀ ਖੋਪਰੀ ਲੈ ਲਈ, ਉਹਦੇ 'ਚ ਪਾ ਲਿਆ, ਉਹਦੀ ਵਾਸ਼ਨਾ ਮਾੜੀ ਆਉਂਦੀ ਹੈ ਅਤੇ ਸੰਬੰਧੀ ਵਾਸ। ਅਤੇ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਉਸ ਮਾਸ ਨੂੰ ਕੁੱਤੇ ਦੇ ਮਾਸ ਨੂੰ ਢੱਕਣ ਲਈ ਕੱਪੜਾ ਵੀ ਲਹੂ ਨਾਲ ਲਿਬੜਿਆ ਆ, ਅਤੇ ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ। ਉਹ ਨੀਵੀਂ ਜਾਤ ਦੀ ਕੋਈ ਮਾਈ ਉਹ ਲਈ ਜਾਂਦੀ ਹੈ ਅਤੇ ਉਹਨੂੰ ਭਾਈ ਸਾਹਿਬ ਪੁੱਛਦੇ ਨੇ, ਕਹਿੰਦੇ ਵੀ ਇਹ ਕਿਹੜੀ ਇੰਨੀ ਵਧੀਆ ਸੁਗਾਤ ਹੈ ਜਿਹਨੂੰ ਢੱਕਣ ਦੀ ਕੀ ਲੋੜ ਹੈ। ਆਖੋ ਸਰੀਵ ਵੀ ਕੋਈ ਬਹੁਤ ਵਧੀਆ ਚੀਜ਼ ਹੋਵੇ ਤਾਂ ਉਹਨੂੰ ਢੱਕੀ ਦਾ, ਇਹ ਕੋਈ ਇਹੋ ਜਿਹੀ ਕੋਈ ਵਧੀਆ ਕੀਮਤੀ ਚੀਜ਼ ਤਾਂ ਹੈ ਨਹੀਂ ਜਿਹਨੂੰ ਢੱਕ ਕੇ ਲੈ ਚੱਲੀ ਹੈ। ਬੋਲ ਸੁਣਾਹੇ ਪੁੱਛਿਆ, ਉਹ ਸੁਣ ਕੇ ਅੱਗੋਂ ਬੋਲੀ ਹੈ, ਲਾਹੇ ਵਿਸ਼ਵਾਸ ਕਹਿੰਦੀ ਨਦਰੀ ਭਵੇਂ ਕਿਰਤ ਘਣ ਮਤ ਹੋਏ ਵਿਨਾਸ਼। ਇਹ ਭਾਵੇਂ ਕੁੱਤੇ ਦਾ ਮਾਸ ਹੈ ਅਤੇ ਸ਼ਰਾਬ 'ਚ ਪਾ ਕੇ ਰਹਿੰਦੇ ਹਾਂ ਅਤੇ ਭਾਵੇਂ ਮੁਰਦੇ ਦੀ ਖੋਪਰੀ 'ਚ ਹੈ ਅਤੇ ਭਾਵੇਂ ਕਿੰਨਾ ਵੀ ਜੂਠਾ ਹੈ, ਪਰ ਮੈਂ ਢੱਕਿਆ ਇਸ ਕਰਕੇ ਆ ਵੀ ਕਿਤੇ ਅਕਿਰਤ ਘਣ ਦੀ ਨਜ਼ਰ ਨਾ ਪੈ ਜੇ, ਇਹ ਖਰਾਬ ਨਾ ਹੋ ਜੇ। ਭਾਈ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੈ ਵੀ ਅਕਿਰਤ ਘਣ ਦੀ ਨਜ਼ਰ ਕੁੱਤੇ ਦੇ ਮਾਸ ਨਾਲੋਂ, ਸ਼ਰਾਬ ਨਾਲੋਂ, ਮੁਰਦੇ ਦੀ ਖੋਪਰੀ ਨਾਲੋਂ ਅਤੇ ਨੀਵੀਂ ਜਾਤ ਨਾਲੋਂ ਵੀ ਮਾੜੀ ਹੈ। ਆਖੋ ਸਤਿਨਾਮ ਸ੍ਰੀ। ਮੈਂ ਜੇ ਹਾਂ ਨਾ ਅਕਿਰਤ ਘਣ, ਮੇਰੇ ਵਰਗਾ ਕਿਰਤ ਘਣ ਕੋਈ ਨਹੀਂ ਹੈ। ਭੇ ਨਾ ਹੋਵਾ ਹੋਵਣ ਹਾਰਾ, ਨਾ ਕੋਈ ਹੋਇਆ ਨਾ ਅੱਗੇ ਹੋਵੇਗਾ। ਮੈਂ ਜੇ ਹਾਂ ਨਾ ਹਰਾਮ ਖੋਰ, ਹੋਰ ਨਾ ਕੋਈ ਔਗਣਿਆਰਾ। ਹਰਾਮ ਦਾ ਕਹਿੰਦੇ ਜਿਹੜਾ ਦੂਜੇ ਦਾ ਪੈਸਾ ਹੋਵੇ ਅਤੇ ਉਹ ਖਾ ਜਾਵੇ, ਉਹਨੂੰ ਹਰਾਮ ਖੋਰ ਕਹਿੰਦੇ। ਕਮਾਈ ਕਿਸੇ ਦੀ ਖਾ ਕੋਈ ਜਾਵੇ, ਉਹਨੂੰ ਕਹਿੰਦੇ ਹਰਾਮ ਖੋਰ। ਕਹਿੰਦੇ ਮੇਰੇ ਵਰਗਾ ਹਰਾਮ ਖੋਰ ਕੋਈ ਨਹੀਂ, ਹੋਰ ਨਾ ਕੋਈ ਔਗਣਿਆਰਾ, ਮੇਰੇ ਵਰਗਾ ਕੋਈ ਔਗਣਿਆਰਾ ਵੀ ਕੋਈ ਨਹੀਂ। ਮੈਂ ਜੇ ਹਾਂ ਨਿੰਦਕ ਨਾ ਕੋਏ, ਮੇਰੇ ਵਰਗਾ ਨਿੰਦਕ ਵੀ ਕੋਈ ਨਹੀਂ। ਵੈਸੇ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ, ਨਿੰਦਾ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਪਰ ਕਹਿੰਦੇ ਕਈ ਗੁਰੂ ਦੀ ਵੀ ਕਰ ਦਿੰਦੇ ਆ। ਭਾਈ ਸਾਹਿਬ ਕਹਿੰਦੇ ਸਾਰਿਆਂ ਤੋਂ ਵੱਡਾ ਪਾਪ ਹੁੰਦਾ ਗੁਰ ਨਿੰਦਾ ਸਿਰ ਬੱਜਰ ਭਾਰਾ। ਗੁਰੂ ਦੀ ਨਿੰਦਾ ਦਾ ਸਿਰ ਦੇ ਉੱਤੇ ਐਡਾ ਭਾਰ ਪੈਂਦਾ ਜਿਵੇਂ ਕਿਸੇ ਕੋਲ ਬੱਜਰ ਹੀ ਡਿੱਗ ਪਿਆ ਹੋਵੇ, ਪਹਾੜ ਹੀ ਡਿੱਗ ਪਿਆ ਹੋਵੇ। ਮੈਂ ਜੇ ਹਾਂ ਬੇਮੁਖ ਨਾ ਕੋਈ, ਮੇਰੇ ਵਰਗਾ ਬੇਮੁਖ ਕੋਈ ਨਹੀਂ। ਸਤਿਗੁਰ ਤੇ ਬੇਮੁਖ ਹਥਿਆਰਾ, ਮੈਂ ਗੁਰੂ ਤੋਂ ਬੇਮੁਖ, ਮੇਰੇ ਵਰਗਾ ਬੇਮੁਖ ਕੋਈ ਨਹੀਂ। ਮੈਂ ਆਪਣੇ ਸਤਿਗੁਰੂ ਤੋਂ ਬੇਮੁਖ ਹਾਂ ਹਥਿਆਰਾ। ਕਿਸੇ ਦੀ ਹੱਤਿਆ ਕਰ ਦੇਣ ਵਾਲੇ ਨੂੰ ਹਥਿਆਰਾ ਕਹਿੰਦੇ ਆ। ਮੇਰੇ ਕੋਲ ਵੱਡੀ ਹੱਤਿਆ ਹੋਈ, ਵੱਡਾ ਪਾਪ ਹੋਇਆ ਜੋ ਮੈਂ ਆਪਣੇ ਗੁਰੂ ਤੋਂ ਬੇਮੁਖ ਹੋਇਆ ਹਾਂ। ਮੈਂ ਜੇ ਹਾਂ ਕੋ ਦੁਸ਼ਟ ਨਾ ਏ, ਮੇਰੇ ਵਰਗਾ ਕੋਈ ਦੁਸ਼ਟ ਵੀ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਨਿਰਵੈਰ ਹੈ ਸਿਉ ਵੈਰ ਵਿਕਾਰਾ। ਦੁਸ਼ਟ ਬੰਦਾ ਉਹਨੂੰ ਕਹਿੰਦੇ ਨੇ ਜਿਹੜਾ ਖਾ ਮੁਖਾ ਲੋਕਾਂ ਨਾਲ ਈਰਖਾ ਕਰੇ, ਜਰਸ ਕਰੇ, ਵੈਰ ਕਰੇ। ਕਹਿੰਦੇ ਮੇਰੇ ਅੰਦਰ ਸੱਪ ਦੀ ਤਰ੍ਹਾਂ ਜ਼ਹਿਰ ਘੁਲਦਾ ਹੈ, ਖੋਟ ਹੈ ਮੇਰੇ ਅੰਦਰ, ਕਿ ਮੈਂ ਉਹਨਾਂ ਬੰਦਿਆਂ ਨਾਲ ਵੈਰ ਕਰਦਾ ਜਿਹੜੇ ਨਿਰਵੈਰ ਹਨ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਆਗੇ ਪਾਛੇ ਸੁੱਖ ਨਹੀਂ, ਮਰ ਜੰਮੈਂ ਵਾਰੋ ਵਾਰ। ਮੈਂ ਜੇ ਹਾਂ ਕੋ ਦੁਸ਼ਟ ਨਾ ਹੈ, ਨਿਰਵੈਰ ਹੈ ਸਿਉ ਵੈਰ ਵਿਕਾਰਾ। ਜਿਹੜੇ ਕਿਸੇ ਨਾਲ ਕੋਈ ਵੈਰ ਨਹੀਂ ਕਰਦੇ, ਸੰਤ ਮਹਾਂਪੁਰਸ਼ ਸਭ ਦਾ ਭਲਾ ਕਰਦੇ ਨੇ, ਮੈਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨਾਲ ਵੈਰ ਕਰਦਾ। ਮੈਂ ਜਿਹਾ ਨਾ ਵਿਸ਼ਵਾਸ ਧਰੋ, ਬਗਲ ਸਮਾਧੀ ਮੀਨ ਅਹਾਰਾ। ਮੇਰੇ ਜਿਹਾ ਕੋਈ ਵਿਸ਼ਵਾਸਘਾਤ ਕਰਨ ਵਾਲਾ ਵੀ ਕੋਈ ਨਹੀਂ। ਮੱਛੀ ਨੂੰ ਫੜਨ ਲਈ ਬਗਲਾ ਕਰਦਾ ਵਿਸ਼ਵਾਸਘਾਤ, ਉਹ ਪਾਣੀ ਦੇ ਉੱਤੇ ਇੱਕ ਟੰਗ ਦੇ ਉੱਤੇ ਅੱਖਾਂ ਮੀਚ ਕੇ ਖੜ ਜਾਂਦਾ। ਮੱਛੀ ਸਮਝਦੀ ਤਾਂ ਵਿਚਾਰਾ ਭਗਤ ਭਗਤੀ ਕਰ ਰਹੇ ਨੇ, ਮੈਨੂੰ ਕੀ ਕਹਿਣਾ। ਉਹ ਵਿਚਾਰੀ ਨੇੜੇ ਆ ਜਾਂਦੀ, ਉਹ ਮਾਰ ਕੇ ਚੁੰਝ ਲੈ ਕੇ ਚਲਾ ਜਾਂਦਾ, ਖਾ ਲੈਂਦਾ। ਕਹਿੰਦੇ ਮੇਰੇ ਵਰਗਾ ਕੋਈ ਵਿਸ਼ਵਾਸਘਾਤ ਕਰਨ ਵਾਲਾ ਨਹੀਂ, ਧੋਖਾ ਕਰਨ ਵਾਲਾ ਨਹੀਂ। ਬਗਲ ਸਮਾਧੀ, ਮੇਰੀ ਬਗਲੇ ਵਾਲੀ ਸਮਾਧੀ ਹੈ ਅਤੇ ਮੀਨ ਆਹਾਰ ਆ, ਮੀਨ ਕਹਿੰਦੇ ਮੱਛੀ ਨੂੰ, ਆਹਾਰ ਕਹਿੰਦੇ ਭੋਜਨ ਨੂੰ, ਮੱਛੀਆਂ ਮੇਰੀ ਖੁਰਾਕ ਹੈ, ਖਾਂਦਾ ਮੈਂ ਮੱਛੀਆਂ, ਸਮਾਧੀ ਮੈਂ ਬਗਲੇ ਤਰ੍ਹਾਂ ਲਾਉਂਦਾ, ਬੱਜਰ ਲੇਪ ਨਾ ਉੱਤਰ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਬੱਜਰ ਪਾਪਾਂ ਦਾ ਲੇਪ ਮੈਨੂੰ ਲੱਗਾ ਹੋਇਆ, ਉਹ ਮੇਰੇ ਸਰੀਰ ਤੋਂ ਉੱਤਰਦਾ ਨਹੀਂ, ਪਿੰਡ ਅਪਰਚੇ ਔਚਰ ਚਾਰਾ, ਮੇਰਾ ਜਿਹੜਾ ਸਰੀਰ ਹੈ ਉਹ, ਇਹ ਜਿਹੜਾ ਮਨੁੱਖਾ ਜਨਮ ਹੈ ਜਾਂ ਮੇਰੀ ਹੋਂਦ ਹੈ, ਮੇਰਾ ਮਨ ਹੈ, ਉਹ ਵਾਹਿਗੁਰੂ ਦੇ ਭਾਣੇ ਤੋਂ, ਉਹਦੇ ਪ੍ਰੇਮ ਤੋਂ ਖਾਲੀ ਹੈ, ਆਖੋ ਸ੍ਰੀ ਵਾਹਿਗੁਰੂ। ਅਤੇ ਮੇਰਾ ਅੱਜ ਚੱਜ ਆਚਾਰ ਵੀ ਜਿਹੜਾ ਉਹ ਚੰਗਾ ਨਹੀਂ ਹੈ, ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ। ਭਾਈ ਸਾਹਿਬ ਕਹਿੰਦੇ ਮੇਰੇ ਵਰਗਾ ਦੁਬਾਜਰਾ ਕੋਈ ਨਹੀਂ, ਗੁਰੂ ਦੀ ਮਤ ਛੱਡ ਕੇ ਅਤੇ ਦੁਰਮਤ ਵਾਲੇ ਪਾਸੇ ਮੈਂ ਪਿਆਰ ਕਰਦਾ ਹਾਂ, ਨਾ ਉਹ ਮੁਰੀਦ ਨਾ ਸ਼ਬਦ ਵਿਚਾਰਾ। ਮੈਨੂੰ ਕਹਿੰਦੇ ਤਾਂ ਸਿੱਖ ਹੈ, ਤਾਂ ਮੈਂ ਸਿੱਖ, ਲੋਕ ਵੀ ਕਹਿੰਦੇ ਵੀ ਸਿੱਖ, ਅਤੇ ਮੈਂ ਵੀ ਆਪਣੇ ਆਪ ਨੂੰ ਸਿੱਖ ਹੀ ਕਹਾਉਂਦਾ, ਮੁਰੀਦ ਕਹਾਉਂਦਾ, ਪਰ ਨਾ ਸ਼ਬਦ ਵਿਚਾਰਾ, ਸ਼ਬਦ ਦੀ ਮੈਂ ਵਿਚਾਰ ਨਹੀਂ ਕੀਤੀ, ਨਾ ਉਹ ਮੁਰੀਦ ਨਾ ਸ਼ਬਦ ਵਿਚਾਰਾ। ਸੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਜਿਹਦੇ 'ਚ ਸਤਸੰਗਤ ਜੀ ਬੜਾ ਉਪਦੇਸ਼ ਹੈ, ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵੀ ਆਪ ਜੀ ਨੇ ਆਪਣੀ ਪਹਿਲੀ ਵਾਰ ਜਿਹੜੀ ਹੈ ਨਾ ਉਹ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ, ਗੁਰੂ ਨਾਨਕ ਦੇਵ ਜੀ ਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਭਾਈ ਗੁਰਦਾਸ ਦੀ ਬਾਣੀ ਹੈ। ਸੋ ਇਹੋ ਜਿਹੇ ਮਹਾਂਪੁਰਸ਼ਾਂ ਦੀ ਬਾਣੀ ਸੰਗਤਾਂ ਨਾਲ ਸਾਂਝੀ ਕੀਤੀ, ਅੱਜ ਉਹਨਾਂ ਦਾ ਆਪਾਂ ਪ੍ਰਕਾਸ਼ ਪੂਰਵ ਜਨਮ ਦਿਹਾੜਾ ਮਨਾਇਆ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਇੱਥੇ ਹੀ ਸਮਾਪਤੀ ਆ, ਉਹ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਸ਼੍ਰੀ ਅਕਾਲ।